ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਛੰਤ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਪ੍ਰਮ ਭੀਤ ਕਮਲਾ ਪ੍ਰਮ ਭੀਤ ਹੈ ਤੀਖਣ ਮਦ ਵਿਪਰੀਤ ਹੈ ਅਵਧ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅਨ ਦਿਨ ਖਾਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆਂ ਦੇ ਮਾਲਕ ਗੁਰੂ ਸਾਹਿਬ ਦੇ ਪ੍ਰਤੱਖ ਰੂਪ ਸ਼ਬਦ ਰੂਪ ਗੁਰਤਾ ਗੱਦੀ ਤੇ ਵਿਰਾਜਮਾਨ ਪਾਤਸ਼ਾਹਾਂ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ ਦਾ ਪ੍ਰਸੰਗ 461 ਅੰਗ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਸ਼ਬਦਾਂ ਵਿੱਚ ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਸ਼ੰਤ ਉਚਾਰਨ ਕਰ ਰਹੇ ਹਨ ਅੱਠਵੇਂ ਘਰ ਵਿੱਚ, ਔਰ ਪਹਿਲੇ ਸ਼ਬਦ ਵਿੱਚ ਮਾਇਆ ਦੀ ਜਿਹੜੀ ਪ੍ਰਭਾਵ ਹੈ, ਪਰਦਾ ਹੈ, ਕੰਧ ਹੈ, ਕਿਵੇਂ ਜੀਵ ਦੇ ਉੱਤੇ ਅਸਰ ਪਾਉਂਦੀ ਹੈ, ਕਿਵੇਂ ਮਨੁੱਖ ਦੇ ਮਨ ਨੂੰ ਭਰਮਾਉਂਦੀ ਹੈ, ਇਹ ਸਾਰੇ ਬਚਨ ਗੁਰੂ ਸਾਹਿਬ ਇੱਥੇ ਕਰਨਗੇ। ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਹੈ, ਮਹਾਰਾਜ ਆਪ ਕਿਰਪਾ ਕਰੋ ਆਪਣੇ ਇਸ ਅਗਾਧ ਬੋਧ ਇਲਾਹੀ ਬਾਣੀ ਦੇ ਅਰਥ ਬਖਸ਼ਿਸ਼ ਕਰੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਪ੍ਰਮ ਭੀਤ ਕਮਲਾ ਪ੍ਰਮ ਭੀਤ ਹੈ ਤੀਖਣ ਮਦ ਵਿਪਰੀਤ ਹੈ ਅਵਧ ਅਕਾਰਥ ਜਾਤ।
ਮਹਾਰਾਜ ਕਹਿਣ ਲੱਗੇ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਅੱਠਵੇਂ ਘਰ ਅੰਦਰ ਇਸ ਬਾਣੀ ਵਿੱਚ ਮੰਗਲਾ ਮੰਗਲ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਭੀਤ। ਕਮਲਾ ਮੈਨੇ ਮਾਇਆ, ਭਰਮ ਮੈਨੇ ਭੁਲੇਖਾ ਪੈਣਾ, ਭੀਤ ਦਾ ਅਰਥ ਹੈ ਪਰਦਾ। ਸੰਸਾਰ ਨੂੰ ਚਲਾਉਣ ਵਾਸਤੇ ਪਰਮੇਸ਼ਰ ਨੇ ਮਾਇਆ ਦੀ ਸ਼ਕਤੀ ਜਿਹੜੀ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਕਰ ਦਿੱਤੀ ਤਾਂ ਕਿ ਜੀਵ ਥੋੜਾ ਜਿਹਾ ਭਰਮ ਵਿੱਚ ਪੈ ਜਾਏ, ਤਾਂ ਇਹ ਬਾਹਰ ਮੁਖੀ ਹੋਵੇਗਾ, ਨਹੀਂ ਤੇ ਇਹ ਭੱਜ ਦੌੜ ਨਹੀਂ ਕਰੇਗਾ। ਮਹਾਰਾਜ ਉਹਦਾ ਜ਼ਿਕਰ ਕਰ ਰਹੇ ਨੇ ਵੀ ਉਹ ਭੀਤ ਕੰਧ ਜਦੋਂ ਏਡੀ ਸਖਤ ਹੋ ਜਾਂਦੀ ਹੈ ਕਿ ਉਹ ਟੁੱਟਦੀ ਹੀ ਨਹੀਂ, ਬੰਦਾ ਭਰਮ ਵਿੱਚ ਪੈ ਜਾਂਦਾ। ਭਰਮ ਵਿੱਚ ਪੈ ਕੇ ਜਿਹੜੀ ਚੀਜ਼ ਨਾਲ ਜਾਣੀ ਏ ਉਹਦੇ ਵੱਲ ਵੇਖ ਕੇ ਤੇ ਇਹਨੂੰ ਕਹਿ ਲਓ ਬਈ ਪਤਾ ਹੀ ਨਹੀਂ ਲੱਗਦਾ ਵੀ ਨਾਮ ਹੀ ਮੇਰੇ ਨਾਲ ਜਾਣਾ, ਸਿਮਰਨ ਜਾਣਾ, ਬੰਦਗੀ ਚੰਗੇ ਅਮਲ ਚੰਗੇ ਕਰਮ, ਇਹ ਭਰਮ ਕਰਕੇ ਹੈ, ਮਾਇਆ ਦੇ ਭਰਮ ਕਰਕੇ। ਤੇ ਜਿਹਨੇ ਨਾਲ ਨਹੀਂ ਨਿਭਣਾ ਉਹਦੇ ਵਾਸਤੇ ਅੱਠ ਅੱਠ ਘੰਟੇ, ਦਸ ਦਸ ਘੰਟੇ, ਪੰਦਰਾਂ ਪੰਦਰਾਂ ਘੰਟੇ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਭੱਜਦਾ ਜਿਵੇਂ ਘੋੜੇ ਨੂੰ ਖੋਪੇ ਚੜੇ ਹੋਣ, ਦੌੜਦਾ ਹੀ ਜਾਂਦਾ, ਦੌੜਦਾ ਹੀ ਜਾਂਦਾ। ਤੇ ਜਦੋਂ ਅਸੀਂ ਆਪਾਂ ਗੱਲ ਵੀ ਕਰਨੇ ਆ ਉਦੋਂ ਕਹਿੰਦੇ ਆ ਜੇ ਕੋਈ ਧਰਮ ਦੀ ਗੱਲ ਹੈ ਤੇ ਵਿੱਚੋਂ ਕੋਈ ਸੰਸਾਰਕ ਕੰਮ ਪੈ ਗਿਆ, ਕਹਿੰਦੇ ਕੋਈ ਨੀ ਕੰਮ ਪੈ ਗਿਆ ਜੀ, ਇਹਨੂੰ ਬੰਦ ਕਰੋ ਇੱਥੇ। ਕੰਮ ਜ਼ਰੂਰੀ ਕਿਹੜਾ ਹੈ? ਇੱਥੋਂ ਧਰਮੀ ਬੰਦੇ ਦੀ ਸ਼ੁਰੂਆਤ ਹੁੰਦੀ, ਉਹ ਕਿੰਨੂ ਤਰਜੀਹ ਦਿੰਦਾ, ਕਿਹੜੀ ਚੀਜ਼ ਨੂੰ ਵਿਸ਼ੇਸ਼ਤਾ ਦਿੰਦਾ, ਇੱਥੋਂ ਸ਼ੁਰੂ ਹੁੰਦੀ ਏ। ਜਦੋਂ ਤਰਜੀਹ ਦਿੰਦਾ ਕਹਿੰਦੇ ਕੰਮ ਪੈ ਗਿਆ ਤੇ ਛੱਡੋ ਪਰਾਂ ਕੋਈ ਗੱਲ ਨਹੀਂ, ਪਾਠ ਦੀ ਕੋਈ ਗੱਲ ਨਹੀਂ, ਛੱਡੋ ਪਰਾਂ, ਬਸ ਫਿਰ ਸਮਝੋ ਕੰਮ ਢਿੱਲਾ ਹੈ। ਤਾਂ ਸਾਧ ਸੰਗਤ ਜੀ ਇੱਥੇ ਕਮਲਾ ਭ੍ਰਮ ਭੀਤ ਮਾਇਆ ਦੀ ਬੜੀ ਹੀ ਇੱਕ ਸਖਤ ਕੰਧ ਬਣ ਗਈ ਪਰਮੇਸ਼ਰ ਵਿੱਚ ਤੇ ਮਨੁੱਖ ਦੇ ਵਿੱਚ। ਕਮਲਾ ਭ੍ਰਮ ਭੀਤ ਹੈ ਬਣੀ ਹੋਈ ਹੈ ਕੰਧ, ਦੁਹਰਾ ਕੇ ਦੋ ਵਾਰੀ ਕਹਿੰਦੇ ਨੇ। ਇੱਥੇ ਦੋ ਪ੍ਰਕਾਰ ਦੀ ਮਾਇਆ ਦਾ ਜ਼ਿਕਰ ਹੈ, ਇੱਕ ਸੰਸਾਰਕ ਮਾਇਆ, ਇੱਕ ਧਾਰਮਿਕ ਮਾਇਆ। ਸੰਸਾਰਕ ਮਾਇਆ ਵੀ ਉੱਥੇ ਸੰਸਾਰਕ ਸਿੱਧੀ ਮਾਇਆ ਕਰੰਸੀ ਏ ਤੇ ਧਾਰਮਿਕ ਮਾਇਆ, ਵਡਿਆਈਆਂ ਮਿਲ ਜਾਣੀਆਂ, ਐਸ਼ ਮਿਲ ਜਾਣੀ, ਉਹਨੂੰ ਵੇਖ ਕੇ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਭੁੱਲ ਜਾਣਾ, ਇਹ ਦੂਸਰੀ ਭਰਮ ਪੀਤ ਹੈ। ਫਿਰ ਮਹਾਰਾਜ ਕਹਿੰਦੇ ਤੀਖਣ ਮੱਧ, ਇਸ ਮਾਇਆ ਦਾ ਜਿਹੜਾ ਨਸ਼ਾ ਹੈ ਨਾ ਬੜਾ ਤਿੱਖਾ ਹੈ, ਇਨ੍ਹਾਂ ਤੇ ਸ਼ਰਾਬ ਵੀ ਤਿੱਖਾ ਨਸ਼ਾ ਨੇ। ਤੀਖਣ ਮੱਧ ਵਿਪਰੀਤ ਹੈ, ਬੰਦਾ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ, ਵਿਪਰੀਤ ਪੁੱਠਾ ਹੋ ਜਾਂਦਾ। ਅਵਧ ਅਕਾਰਥ, ਅਵਧ ਮੈਨੇ ਉਮਰ, ਅਕਾਰਥ ਕਿਸੇ ਵੀ ਕੰਮ ਨਾ, ਜਾਤ ਇਹਦੀ ਜ਼ਿੰਦਗੀ ਇਸ ਤਰ੍ਹਾਂ ਹੀ ਬਿਨਾਂ ਕਿਸੇ ਕੰਮ ਤੋਂ ਲੰਘੀ ਜਾ ਰਹੀ ਹੈ।
ਗਹਿਬਰ ਬਨ ਘੋਰ, ਗਹਿਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨ ਦਿਨ ਖਾਤ।
ਇਹ ਸੰਸਾਰ ਧੰਦਿਆਂ ਦਾ ਇੱਕ ਗਹਿਬਰ, ਜਿਵੇਂ ਗਹਿਬਰ ਆਪਾਂ ਕਹਿੰਦੇ ਗੁਬਾਰ ਚੜਿਆ, ਦਿਸਦਾ ਕੁਝ ਨਹੀਂ, ਇੰਨੀ ਧੁੰਦ ਪੈ ਗਈ, ਇਹ ਘੋਰ ਗਹਿਬਰ ਹੈ ਸੰਸਾਰ, ਘੋਰ ਗਹਿਬਰ ਹੈ ਸੰਸਾਰ। ਤੇ ਇੱਥੇ ਗ੍ਰਹਿ ਜਿਹੜਾ ਆਪਣਾ ਮਨੁੱਖ ਦਾ ਅੰਤਿਸ਼ ਕਰਨ, ਨਾਮ ਦਾ ਅੰਦਰ ਖਜ਼ਾਨਾ ਇਕੱਠਾ ਕਰਨਾ ਸੀ। ਮੂਸਤ ਮਨ ਚੋਰ ਹੈ, ਮਨ ਵਿਚ ਵਸਦੇ ਪੰਜ ਚੋਰ ਵਿਕਾਰ ਇਹਨੂੰ ਅੰਦਰੋਂ ਮੂਸਤ ਮੁਸੀ ਜਾਂਦੇ ਨੇ, ਚੋਰੀ ਕਰੀ ਜਾਂਦੇ ਨੇ, ਖਤਮ ਕਰੀ ਜਾਂਦੇ ਨੇ। ਦਿਨ ਕਰੋ ਅਨ ਦਿਨ ਖਾਤ, ਦਿਨ ਕਰੋ ਦਾ ਮਤਲਬ ਸੂਰਜ, ਦਿਨ ਦਿਨ ਰਾਤ, ਅਨ ਦਿਨ ਇਹ ਜਿਹੜਾ ਅਨ ਦਿਨ ਖਾਤ, ਦਿਨਾਂ ਨੂੰ ਖਾਈ ਜਾਂਦੇ ਹਨ, ਸਮਾਂ ਜਿਹੜਾ, ਕਾਲ ਜਿਹੜਾ ਹੈ।
ਦਿਨ ਖਾਤ ਜਾਤ ਬਿਹਾਤ, ਪ੍ਰਭ ਬਿਨ ਮਿਲਹੋ ਪ੍ਰਭ ਕਰੁਣਾ ਪਤੇ।
ਬੇਨਤੀ ਦੇ ਰੂਪ ਵਿਚ ਪੰਕਤੀ ਕਹਿੰਦੇ ਨੇ, ਕਹਿੰਦੇ ਦਿਨ ਦਿਨ ਕਰਕੇ ਸਮਾਂ ਜਿਹੜਾ ਖਾਈ ਜਾਂਦਾ ਜੀਵਨ ਨੂੰ, ਦਿਨ ਖਾਤ ਜਾਤ ਬਿਹਾਤ, ਬਿਹਾਤ ਮੈਨੇ ਲੰਘੀ ਜਾ ਰਿਹਾ ਹੈ। ਪ੍ਰਭ ਬਿਨ, ਹੇ ਪ੍ਰਭੂ ਤੁਹਾਡੇ ਤੋਂ ਬਿਨਾਂ, ਤੁਹਾਡੇ ਨਾਮ ਤੋਂ ਬਿਨਾਂ ਬਿਨਾਂ ਇਹ ਦਿਨ ਲੰਘੀ ਜਾ ਰਹੇ ਨੇ। ਇਸ ਕਰਕੇ ਮਿਲੋ ਪ੍ਰਭ ਕਰੁਣਾ ਪਤੇ, ਹੇ ਕਦਯਾ ਦੇ ਦਾਤੇ ਪਤੀ ਪਰਮੇਸ਼ਰ ਜੀ, ਆਪ ਜੀ ਰਹਿੰਦੇ ਸਮੇਂ ਵਿਚ ਮਿਲਣਾ ਕਰੋ ਜੀ।
ਜਨਮ ਮਰਨ ਅਨੇਕ ਬੀਤੇ, ਪ੍ਰੇਅ ਸੰਗ ਬਿਨ ਕਛ ਨਹਿ ਗਤੇ।
ਕਈ ਜਨਮ ਲੰਘੇ, ਕਈ ਵਾਰੀ ਮੌਤ ਹੋਈ, ਫਿਰ ਜੰਮੇ ਫਿਰ ਮਰੇ, ਕੁਝ ਨਹੀਂ ਬਣਿਆ, ਭਟਕਦੇ ਧੱਕੇ ਖਾਂਦੇ ਰਹਿ। ਪ੍ਰੇ ਸੰਗ ਬਿਨ ਕਛ ਨਹਿ ਗਤੇ, ਹੇ ਪ੍ਰੇ ਹੇ ਪਤੀ ਪਰਮੇਸ਼ਰ, ਆਪ ਜੀ ਦੀ ਸੰਗਤ ਤੋਂ ਬਿਨਾਂ, ਆਪ ਜੀ ਦੇ ਮਿਲਣ ਤੋਂ ਬਿਨਾਂ ਕੋਈ ਅਵਸਥਾ ਨਹੀਂ ਟਿਕਾ ਵਾਲੀ।
ਕੁਲ ਰੂਪ ਧੂਪ ਗਿਆਨਹੀਨੀ, ਤੁਜ ਬਿਨਾ ਮੋਹੇ ਕਵਨ ਮਾਤ।
ਕਹਿੰਦੇ ਨੇ ਮੇਰੇ ਵਿਚ ਫਿਰ ਗੁਣ ਵੀ ਨਹੀਂ, ਇਸ ਤਰ੍ਹਾਂ ਅਰਦਾਸ ਕਰ, ਨਾ ਮੇਰੀ ਕੁਲ ਉੱਚੀ ਹੈ, ਨਾ ਮੇਰਾ ਰੂਪ ਸੋਹਣਾ ਹੈ, ਨਾ ਧੂਪ ਗਿਆਨ ਹੈ ਨੀ, ਨਾ ਮੇਰੇ ਅੰਦਰੋਂ ਗੁਣਾਂ ਦੀ, ਚੰਗੇ ਕੰਮਾਂ ਦੀ ਸੁਗੰਧੀ ਧੂਪ ਆ ਰਹੀ ਹੈ, ਗਿਆਨ ਮੇਰੇ ਕੋਲ ਸਿਮਰਨ ਹੈ ਨਹੀਂ। ਤੁਝ ਬਿਨਾਂ ਮੋਹੇ ਕਵਨ ਮਾਤ, ਮਾਤ ਸ਼ਬਦ ਮੈਨੇ ਮਾਤਾ। ਇੱਥੇ ਵੈਸੇ ਗੁਰੂ ਸਾਹਿਬ ਨੇ ਇੱਕ ਮਾਤ ਸ਼ਬਦ, ਇਹ ਸ਼ਾਇਦ ਹੋਰ ਵੀ ਕਿਤੇ ਵਰਤਿਆ ਹੋਵੇ, ਪਰਮਾਤਮਾ ਲਈ ਮਾਤ ਸ਼ਬਦ ਸਿੱਧਾ ਵਰਤਿਆ, ਜਿਵੇਂ ਦਸਮ ਗ੍ਰੰਥ ਵਿਚ ਦਸਮ ਪਾਤਸ਼ਾਹ ਨੇ ਮਾਤ ਸ਼ਬਦ ਕਈ ਥਾਵਾਂ ਤੇ ਵਰਤਿਆ ਨਾ, ਕਿਰਪਾ ਕਰੀ ਹਮ ਪਰ ਜਗ ਮਾਤਾ, ਜਗਤ ਨੂੰ ਪੈਦਾ ਕਰਨ ਵਾਲੇ ਪ੍ਰਭੂ ਮਾਤਾ ਦੇ ਰੂਪ ਦੇ ਵਿਚ ਜਨਨੀ, ਉਸ ਤਰ੍ਹਾਂ ਕਹਿ ਰਹੇ ਨੇ, ਹੇ ਮਾਂ ਸਰੂਪ ਪਰਮੇਸ਼ਰ ਵਾਹਿਗੁਰੂ, ਤੇਰੇ ਤੋਂ ਬਿਨਾ ਮੇਰੀ ਕੋਈ ਗਤ ਨਹੀਂ, ਕੋਈ ਹਾਲਾਤ ਨਹੀਂ, ਆਪ ਜੀ ਕਿਰਪਾ ਕਰੋ।
ਕਰ ਜੋੜ ਨਾਨਕ ਸਰਣ ਆਇਓ, ਪ੍ਰਿਯਨਾਥ ਨਰਹਰ ਕਰੋ ਗਾਤ।
ਕਹਿਣ ਲੱਗੇ ਇਸ ਕਰਕੇ ਹੱਥ ਜੋੜ ਕੇ ਆਪ ਜੀ ਦੀ ਸ਼ਰਨ ਵਿਚ ਨਾਨਕ ਆਏ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਏ ਹਨ, ਪ੍ਰਿਯਨਾਥ ਹੇ ਮਾਲਕ ਪ੍ਰੇ ਪਰਮੇਸ਼ਰ ਜੀ, ਨਰਹਰ ਨਰਾਂ ਦੇ ਹਰੀ, ਕਹਿੰਦੇ ਨਰਹਰ ਨਰਾਂ ਦੇ ਵਿਚ ਵਸੇ ਹੋਏ ਹਰੀ, ਕਰੋ ਗਾਤ, ਮੇਰੀ ਗਤੀ ਕਰੋ, ਮੈਨੂੰ ਉੱਚੀ ਅਵਸਥਾ ਬਖਸ਼ਿਸ਼ ਕਰ ਦਿਓ।
ਮੀਨਾ ਜਲਹੀਨ, ਮੀਨਾ ਜਲਹੀਨ ਹੈ, ਉਹ ਵਿਚਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਯ ਬਿਨ ਹੋਤ।
ਮੀਨਾ ਮੈਨੇ ਮਛਲੀ, ਜਿਵੇਂ ਜਲ ਤੋਂ ਬਿਨਾਂ ਤੜਫਦੀ ਹੈ, ਮਰਦੀ ਹੈ ਵਿਛੜਦਿਆਂ ਸਾਰ, ਉਹਦਾ ਮਨ ਤਨ ਖੀਨ ਕਮਜ਼ੋਰ ਪੈ ਜਾਂਦਾ, ਉਹਦਾ ਜੀਵਨ ਕਿਸ ਕੰਮ ਦਾ ਰਹਿੰਦਾ। ਹੇ ਪ੍ਰਭੂ ਤੇਰੇ ਤੋਂ ਬਿਨਾਂ ਸਾਡੀ ਵੀ ਅਵਸਥਾ ਇਹ ਬਣਦੀ ਹੈ।
ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੇ ਮਨ ਤਨ ਪ੍ਰਾਣ ਹੈ, ਉਹ ਬੇਦਿਓ ਸਹਜ ਸਰੋਤ।
ਜਿਵੇਂ ਇੱਕ ਹਰਨ ਜਿਹੜਾ ਮ੍ਰਿਗ ਹੈ, ਸਨਮੁਖ ਹੋ ਕੇ ਬਾਣ ਮੈਨੇ ਤੀਰ ਸਹਿੰਦਾ, ਉਹ ਬਸ ਸੁਣੀ ਜਾਂਦਾ ਉਸ ਆਵਾਜ਼ ਨੂੰ, ਜਿਹੜੀ ਕੰਡੇ ਹੇੜੇ ਦੀ ਆਵਾਜ਼ ਦੇ ਉੱਤੇ ਇੱਕ ਬਸ ਸਿੱਧੀ ਸੇਧ ਤੇ ਤੁਰਿਆ ਜਾਂਦਾ, ਕੋਈ ਮਾਰੇ ਭਾਵੇਂ ਛੱਡੇ, ਪਿਛਾ ਨਹੀਂ ਹਟਦਾ। ਉਹਦਾ ਤਨ ਮਨ ਪ੍ਰਾਣ ਵਿਧਿਓ ਸਭ ਕੁਝ ਬਿੰਨਿਆ ਜਾਂਦਾ ਪਰ ਸਹਿਜ ਹੀ ਆਪਣੇ ਉਹਦੇ ਜਿੱਥੋਂ ਆਵਾਜ਼ ਆ ਰਹੀ ਏ ਉਧਰ ਨੂੰ ਤੁਰਿਆ ਜਾਂਦਾ। ਇਸ ਤਰ੍ਹਾਂ ਇਹ ਵਾਹਿਗੁਰੂ ਆਪ ਜੀ ਦੇ ਪਿਆਰ ਦੇ ਵਿਚ ਤੁਹਾਡੇ ਜਿਹੜੇ ਗੁਰਸਿੱਖ ਪਿਆਰੇ ਨੇ ਉਹ ਤੁਹਾਡੇ ਹੁਕਮ ਦੇ ਵਿਚ ਇਸ ਤਰ੍ਹਾਂ ਤੁਰੀ ਜਾਂਦੇ ਨੇ ਭਾਵੇਂ ਜੋ ਮਰਜ਼ੀ ਹੋ ਜਾਏ ਪਿੱਛੇ ਪੈਰ ਨਹੀਂ ਹਟਾਉਂਦੇ ਜੀ।
ਪ੍ਰੇ ਪ੍ਰੀਤ ਲਾਗੀ ਮਿਲ ਬੈਰਾਗੀ ਕਿਨ ਰਹਿਣ ਤ੍ਰਿਗ ਤਨ ਤਿਸ ਬਿਨਾ।
ਅੰਦਰ ਪਰਮਾਤਮਾ ਦੀ ਪਤੀ ਦੀ ਪਰਮੇਸ਼ਰ ਦੀ ਪ੍ਰੀਤ ਲੱਗ ਗਈ ਹੈ ਔਰ ਬੈਰਾਗੀ ਸੰਸਾਰ ਤੋਂ ਮਨ ਬੈਰਾਗੀ ਹੋ ਗਿਆ ਸੰਸਾਰ ਚੰਗਾ ਨਹੀਂ ਲੱਗਦਾ ਇਕ ਖਿਣ ਵੀ ਤ੍ਰਿਗ ਲੱਗਦਾ ਜਿਉਣਾ ਸਰੀਰ ਦਾ ਤ੍ਰਿਗ ਤਨ ਤਿਸ ਬਿਨਾ ਤੇਰੇ ਨਾਮ ਤੋਂ ਬਿਨਾ ਇਹ ਸਰੀਰ ਰੱਖਣਾ ਤ੍ਰਿਗ ਲੱਗਦਾ ਹੈ।
ਬਲਕਾ ਨਾ ਲਾਗੈ ਪ੍ਰਿਯ ਪ੍ਰੇਮ ਪਾਗੈ ਚਿਤਵੰਤ ਅਨਦਿਨ ਪ੍ਰਭ ਮਨਾ।
ਕਹਿੰਦੇ ਨੇ ਹੇ ਪ੍ਰਭੂ ਪਲਕਾ ਨਾ ਲੱਗੈ ਪਲਕ ਨਹੀਂ ਲੱਗਦੀ ਪਲਕ ਹੁੰਦੀ ਅੱਖ ਦਾ ਉਪਰਲਾ ਪਾਸਾ ਉਹਨੂੰ ਵੀ ਪਲਕ ਕਹਿੰਦੇ ਥੱਲੇ ਵਾਲਾ ਉਹਨੂੰ ਵੀ ਪਲਕ ਕਹਿੰਦੇ ਪਲਕ ਨਾਲ ਪਲਕ ਨਹੀਂ ਲੱਗਦੀ ਨੀਂਦ ਨਹੀਂ ਆਉਂਦੀ ਤੇਰੇ ਤੋਂ ਬਿਨਾਂ ਹੇ ਪ੍ਰਭੂ ਪ੍ਰੇਮ ਪਾਗੈ ਪ੍ਰੇਮ ਦੇ ਵਿਚ ਜੀਵਨ ਤੇਰੇ ਵਿਚ ਭਿਜਿਆ ਹੈ ਚਿਤਵੰਤ ਅੰਦਰ ਚਿੰਤਨ ਕਰਦਿਆਂ ਅਨਦਿਨ ਪ੍ਰਭ ਮਨਾ ਮਨ ਚਿੰਤਨ ਕਰਦਾ ਰਹਿੰਦਾ ਤੈਨੂੰ ਯਾਦ ਕਰਦਾ ਹੈ।
ਸ੍ਰੀ ਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ।
ਪਰ ਜਿਹੜੇ ਗੁਰੂ ਕੇ ਪਿਆਰੇ ਇਸ ਤਰ੍ਹਾਂ ਦੇ ਸ੍ਰੀ ਰੰਗ ਪਰਮੇਸ਼ਰ ਮਾਇਆ ਦੇ ਪਤੀ ਦੇ ਰੰਗ ਵਿਚ ਰੰਗੇ ਰੱਤੇ ਹੋਏ ਹਨ ਨਾਮ ਮਾਤੇ ਮਸਤੇ ਹੋਏ ਹਨ ਨਾਮ ਦੇ ਵਿਚ ਮਸਤ ਹੋ ਗਏ ਹਨ ਉਹਨਾਂ ਦਾ ਭੈ ਭਰਮ ਤੇ ਦਵੈਤ ਜਿਹੜੀ ਸਗਲ ਖੋਤ ਖਤਮ ਹੋ ਗਈ ਹੈ।
ਕਰ ਮਾਇਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ।
ਦਇਆ ਕਰ ਦਿਓ ਮਾਇਆ ਕਰ ਦਿਓ ਪਰਮੇਸ਼ਰ ਦਿਆਲੂ ਜੀ ਪੂਰਨ ਹਰ ਹੇ ਪੂਰਨ ਹਰੀ ਪ੍ਰਭੂ ਜੀ ਰਹਿਮਤ ਕਰੋ ਪ੍ਰੇਮ ਨਾਨਕ ਮਗਨ ਹੋ ਤੇਰਾ ਜਨ ਜਿਹੜਾ ਸੇਵਕ ਹੈ ਤੇਰੇ ਪ੍ਰੇਮ ਦੇ ਵਿਚ ਮਗਨ ਹੋ ਜਾਵੇ।
ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ।
ਜਿਵੇਂ ਅਲੀ ਅਲ ਮੈਨੇ ਭਵਰਾ ਭਵਰਾ ਜਿਵੇਂ ਗੂੰਜਦਾ ਫੁੱਲ ਦੇ ਉੱਤੇ ਕਮਲ ਦੇ ਆ ਕੇ ਗੁੰਜਾਰ ਅਲੀਅਤ ਗੁੰਜਾਰ ਗੂੰਜਦਾ ਹੈ ਕਾਹਦੇ ਤੇ ਫੁੱਲ ਦੀ ਮਕਰੰਦ ਜਿਹੜੀ ਫੁੱਲ ਦੇ ਵਿਚਕਾਰ ਹੁੰਦੀ ਏ ਉਹਦੀ ਵਾਸ਼ਨਾ ਨੂੰ ਦੇ ਉੱਤੇ ਘੁੰਮਦਾ ਹੈ ਰਸ ਬਾਸਨ ਘੁੰਮਦਾ ਹੈ ਮਾਤ ਹੈ ਮਸਤਿਆ ਹੋਇਆ ਮਤਿਆ ਹੋਇਆ ਪ੍ਰੀਤ ਕਮਲ ਬੰਧਾਵਤ ਆਪ ਤੇ ਕਮਲ ਦੇ ਫੁੱਲ ਦੇ ਵਿਚ ਆਪਣੇ ਆਪ ਨੂੰ ਬਣਾ ਲੈਂਦਾ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਨਿਤ ਨੇਮ ਸਿਮਰਨ ਭਜਨ ਦੇ ਵਿਚ ਬੇਪਰਵਾਹ ਹੋ ਕੇ ਮਸਤੇ ਹੋਏ ਅੰਦਰ ਨਾਮ ਦੇ ਵਿਚ ਮਤੇ ਹੋਏ ਆਪਣੇ ਆਪ ਨੂੰ ਗੁਰੂ ਕੇ ਹੁਕਮ ਵਿਚ ਬਾਣੀ ਵਿਚ ਨਾਮ ਵਿਚ ਬੰਧਾ ਦਿੰਦੇ ਹਨ।
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ ਕਨ ਬੂੰਦ ਬਚਿੱਤਰ ਮਨ ਆਸ ਹੈ ਅਲ ਪੀਵਤ ਬਿਨਸਤ ਤਾਪ।
ਕਹਿੰਦੇ ਨੇ ਜਿਵੇਂ ਇਸ ਤਰ੍ਹਾਂ ਕਹਿੰਦੇ ਚਾਤ੍ਰਿਕ ਜਿਹੜਾ ਬਵੀਹਾ ਹੈ ਉਹਦੇ ਵਿਚ ਬੜੀ ਮਨ ਵਿਚ ਪਿਆਸ ਹੁੰਦੀ ਹੈ ਕਿ ਸ਼ਾਂਤੀ ਬੂੰਦ ਕਦੋਂ ਮਿਲੇ ਬੱਦਲ ਦੇ ਵਿਚੋਂ ਬਚਿੱਤਰ ਬੂੰਦ ਬੂੰਦ ਬਚਿੱਤਰ ਮਨ ਆਸ ਹੈ ਇਸ ਤਰ੍ਹਾਂ ਕਦੋਂ ਉਹ ਬੂੰਦ ਮਿਲੇਗੀ ਅਲ ਪੀਵਤ ਬਿਨਸਤ ਤਾਪ ਹੈ ਇਸ ਤਰ੍ਹਾਂ ਉਸ ਖਾਸ ਬੂੰਦ ਨੂੰ ਪੀ ਕੇ ਤਾਪ ਦੁੱਖ ਤ੍ਰੇਹ ਪਿਆਸ ਮਿਟਦੀ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਉਡੀਕਦੇ ਨੇ ਕਿ ਕਿੱਦਣ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਦੋਂ ਕਿਰਪਾ ਕਰਨਗੇ।
ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਘਣਾ।
ਉਹ ਕਿਰਪਾ ਹੋ ਜਾਏ ਜੇ ਪੂਰੇ ਸਤਿਗੁਰਾਂ ਦੀ ਰਹਿਮਤ ਹੋ ਜਾਏ ਤੇ ਤਾਪ ਬਿਨਸ ਜਾਏ ਦੁੱਖ ਨਸ ਜਾਣ ਸਾਰੇ ਮਿਲ ਕੇ ਪ੍ਰੇਮ ਜਾਗ ਪਏ ਮਨ ਤੇ ਤਨ ਦੇ ਵਿਚ ਬਹੁਤਾ ਪ੍ਰੇਮ ਜਾਗੇ ਜਦੋਂ ਤਾਂ ਜੀਵਨ ਸਫਲ ਹੋ ਸਕਦਾ ਹੈ ਜੀ।
ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਨਾ।
ਐਸੇ ਸੁੰਦਰ ਸੋਹਣੇ ਪ੍ਰਭੂ ਜੋ ਚਤੁਰ ਸਿਆਣਾ ਤੇ ਸੁਜਾਨ ਸੁਆਮੀ ਹੈ ਕਿਹੜੇ ਗੁਣਾਂ ਦੇ ਕਿਹੜੇ ਸ਼ਬਦਾਂ ਦੇ ਨਾਲ ਰਸਨਾ ਦੇ ਨਾਲ ਉਹਦੇ ਗੁਣ ਪਣਾ ਗੁਣ ਕਵਾਂ ਭਾਵ ਕਹਿ ਨਹੀਂ ਜਾ ਸਕਦੇ ਉਹਦੀ ਵਡਿਆਈ ਨੂੰ ਕਿਹਾ ਨਹੀਂ ਜਾ ਸਕਦਾ।
ਗਹਿ ਪੁਜਾ ਲੇਵਹੁ ਨਾਮ ਦੇਵਹੁ ਦ੍ਰਿਸ਼ਟ ਧਾਰਤ ਮਿਟਤ ਪਾਪ।
ਹੇ ਪ੍ਰਭੂ ਜੀ ਕਿਰਪਾ ਕਰਕੇ ਗਹਿ ਫੜ ਲਵੋ ਪੂਜਾ ਮੇਰੀ ਬਾਂਹ ਫੜ ਕੇ ਇਸ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੋ ਨਾਮ ਦੀ ਦਾਤ ਦੇ ਦਿਓ ਤੇ ਦ੍ਰਿਸ਼ਟ ਧਾਰ ਕੇ ਕਿਰਪਾ ਦੀ ਦ੍ਰਿਸ਼ਟੀ ਨਾਲ ਮੇਰੇ ਵੱਲ ਵੇਖ ਕੇ ਸਾਰੇ ਤੁਹਾਡੇ ਵੇਖਣ ਦੇ ਨਾਲ ਪਾਪ ਸਾਰੇ ਮਿਟ ਜਾਣਗੇ।
ਨਾਨਕ ਜੰਪੈ ਪਤਿਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ।
ਇਸ ਕਰਕੇ ਕਹਿੰਦੇ ਹਨ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮੈਂ ਜਪਦਾ ਹਾਂ ਪਰਮੇਸ਼ਰ ਦਾ ਨਾਮ ਜੋ ਪਤਿਤ ਮੈਲਿਆਂ ਨੂੰ ਪਾਵਨ ਪਵਿੱਤਰ ਕਰ ਦਿੰਦਾ ਤੇ ਹਰੀ ਪਰਮੇਸ਼ਰ ਦੇ ਦਰਸ਼ਨ ਕੀਤਿਆਂ ਪਰਤ ਕੇ ਸੰਤਾਪ ਦੁੱਖ ਨਹੀਂ ਆਉਂਦਾ।
ਚਿਤਵੋ ਚਿਤਨਾਥ, ਚਿਤਵੋ ਚਿਤਨਾਥ ਹੈ, ਰੱਖ ਲੇਵੋ ਸਰਨ ਅਨਾਥ ਹੈ, ਮਿਲ ਚਾਓ ਚਾਈਲੇ ਪ੍ਰਾਣ।
ਕਹਿੰਦੇ ਨੇ ਹੇ ਪ੍ਰਭੂ, ਹੇ ਨਾਥ, ਹੇ ਮਾਲਕ ਸਵਾਮੀ ਵਾਹਿਗੁਰੂ, ਮੈਂ ਦਿਨ ਰਾਤ ਚਿਤਵਨੀ ਕਰਦਾ ਰਹਿੰਦਾ। ਹੇ ਨਾਥ, ਆਪਣੀ ਸ਼ਰਨ ਵਿਚ ਰੱਖ ਲਵੋ ਇਸ ਅਨਾਥ ਨੂੰ, ਜਿਹਦਾ ਕੋਈ ਨਹੀਂ ਹੋਰ, ਆਪ ਜੀ ਕਿਰਪਾ ਕਰਕੇ ਰੱਖ ਲੋ। ਮੇਰੇ ਮਨ ਵਿਚ ਸਦਾ ਇਹ ਚਾਹ ਪ੍ਰਾਣਾ ਤੋਂ ਅੰਦਰਲੇ ਧੁਰਲੇ ਮਨ ਤੋਂ ਬਣਿਆ ਰਹਿੰਦਾ ਹੈ।
ਸੁੰਦਰ ਤਨ ਧਿਆਨ ਹੈ, ਮਨ ਲੁਭਦ ਗੋਪਾਲ ਗਿਆਨ ਹੈ, ਜਾਚਕ ਜਨ ਰਾਖਤ ਮਾਨ।
ਕਹਿਣ ਲੱਗੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਸੁੰਦਰ ਤਨ, ਤੁਹਾਡਾ ਸੋਹਣਾ ਸਰੀਰ ਵੇਖਣ ਨੂੰ ਅੰਦਰ ਬੜੀ ਪ੍ਰੇਮਮਈ ਅਵਸਥਾ ਹੈ। ਸੁੰਦਰ ਤਨ ਧਿਆਨ ਧਾਰਿਆ ਹੋਇਆ ਤੁਹਾਡੇ ਸੁੰਦਰ ਸਰੀਰ ਦਾ, ਸੁੰਦਰ ਤਨ ਧਿਆਨ। ਹੁਣ ਇੱਥੇ ਬਾਣੀ ਦੇ ਵਿਚ ਵੇਖੋ ਕਿਵੇਂ ਵਿਸ਼ਾ ਆਇਆ ਹੈ। ਆਪਾਂ ਕਹਿੰਦੇ ਹਾਂ ਪਰਮਾਤਮਾ ਦਾ ਕੋਈ ਤਨ ਨਹੀਂ, ਸਰੀਰ ਨਹੀਂ, ਤਾਂ ਇੱਥੇ ਤਨ ਪਰਮੇਸ਼ਰ ਦਾ ਦੱਸਿਆ, ਸਰੀਰ ਦੱਸਿਆ। ਕਾਹਦਾ ਤਨ ਹੈ? ਸ਼ਬਦ ਦਾ ਹੈ। ਪਰਮਾਤਮਾ ਦਾ ਜਿਹੜਾ ਸਰੀਰ ਹੈ ਉਹ ਸ਼ਬਦ ਹੈ, ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖਰ ਨੇ, ਜਿਹੜੇ ਸ਼ਬਦ ਨੇ, ਉਹ ਹੀ ਪਰਮੇਸ਼ਰ ਦਾ ਸਰੀਰ ਹੈ। ਉਹਦਾ ਧਿਆਨ ਕਰਦਾ ਗੁਰੂ ਕਾ ਸਿੱਖ ਉਹਦੀ ਆਵਾਜ਼ ਦਾ। ਮਨ ਲੁਭਤ ਗੋਪਾਲ ਗਿਆਨ ਹੈ, ਮੇਰਾ ਮਨ ਬੜਾ ਹੀ ਲੋਭੀ ਹੈ ਤੇਰੇ ਸਿਮਰਨ ਕਰਨ ਨੂੰ। ਜਾਚਕ ਜਨ ਰਾਖਤ ਮਾਨ, ਆਪਣੇ ਜਾਚਕਾਂ ਦੀ ਸੇਵਕਾਂ ਦਾ ਮਾਨ ਤੂੰ ਸਨਮਾਨ ਰੱਖਣ ਵਾਲਾ ਹੈ।
ਪ੍ਰਭ ਮਾਨ ਪੂਰਨ ਦੁੱਖ ਬਿਦਿਰਨ ਸਗਲ ਇੱਥ ਪੁਜੰਤੀਆ।
ਕਹਿੰਦੇ ਨੇ ਪੂਰਾ ਮਾਨ ਰੱਖਣਾ ਆਪਣੇ ਪਿਆਰਿਆਂ ਦਾ ਤੇ ਦੁੱਖਾਂ ਨੂੰ ਬਦਾਰ ਦੇਣਾ, ਦੂਰ ਕਰ ਦੇਣਾ, ਤੇ ਸਾਰੀਆਂ ਇੱਛਾਵਾਂ ਗੁਰਮੁਖਾਂ ਦੀਆਂ ਪੁਜੰਤੀਆਂ ਪੂਰੀਆਂ ਹੋ ਜਾਂਦੀਆਂ ਹਨ।
ਹਰ ਕੰਠ ਲਾਗੇ ਦਿਨ ਸੁਭਾਗੇ, ਮਿਲ ਨਾਹ ਸੇਜ ਸੁਹੰਤੀਆ।
ਇਸ ਤਰ੍ਹਾਂ ਹਰੀ ਪਰਮੇਸ਼ਰ ਦੇ ਗਲੇ ਨਾਲ ਮਿਲ ਕੇ ਸੋਹਣੇ ਦਿਨ ਆ ਗਏ ਗੁਰਮੁਖਾਂ ਦੇ ਜੀਵਨ ਦੇ ਵਿਚ। ਮਿਲ ਕੇ ਨਾਹ ਪਤੀ ਪ੍ਰਭੂ ਨੂੰ ਮਿਲ ਕੇ ਸੇਜ ਸੁਹੰਤੀਆ, ਜੀਵਨ ਦੀਆਂ ਸੇਜਾਂ, ਗੁਰਮੁਖਾਂ ਦੇ ਜੀਵਨ ਬੜੇ ਸੋਹਣੇ ਲੱਗਦੇ ਹਨ ਜੀ।
ਰੱਬ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ, ਸਗਲ ਕਲਮਲ ਪਏ ਹਾਨ।
ਪ੍ਰਭੂ ਨੇ ਦ੍ਰਿਸ਼ਟੀ ਧਾਰੀ ਹੈ, ਮਿਲੇ ਮੁਰਾਰੀ, ਕਾਮ ਆਦਿਕ ਦੈਂਤਾਂ ਨੂੰ ਮਾਰਨ ਵਾਲੇ ਸਾਰੇ ਕਲਮਲ ਪੁਰਾਣੇ ਪਾਪ ਜਿਹੜੇ ਉਨ੍ਹਾਂ ਦੀ ਹਾਨੀ ਹੋ ਗਈ, ਭਾਵ ਖਤਮ ਕਰ ਦਿੱਤੇ ਪਰਮੇਸ਼ਰ ਗੁਰੂ ਨੇ।
ਬਿਨਵੰਤ ਨਾਨਕ ਮੇਰੀ ਆਸ ਪੂਰਨ, ਮਿਲੇ ਸ੍ਰੀਧਰ ਗੁਣ ਨਿਧਾਨ।
ਬੇਨਤੀ ਦੇ ਰੂਪ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੀ ਆਸ ਪੂਰੀ ਹੋ ਗਈ ਹੈ, ਕਿਉਂਕਿ ਮਿਲੇ ਹਨ ਸ੍ਰੀ ਧਰ ਧੀਰਜ ਦੇਣ ਵਾਲੇ, ਸ੍ਰੀ ਮਾਇਆ ਦੇ ਪਤੀ ਪਰਮੇਸ਼ਰ, ਗੁਣਾਂ ਦੇ ਖਜ਼ਾਨੇ ਪ੍ਰਾਪਤ ਮਿਲੇ ਹਨ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ।
ਗੁਰੂ ਸਾਹਿਬ, ਇੱਥੇ ਆਸਾ ਦੀ ਵਾਰ ਜਿਹੜੀ ਹੈ ਸ਼ੁਰੂ ਹੁੰਦੀ ਹੈ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ 22 ਵਾਰਾਂ ਆਈਆਂ ਨੇ। ਉਨ੍ਹਾਂ 22 ਵਾਰਾਂ ਦੇ ਵਿਚ ਇੱਕ ਜਿਹੜੀ ਅੰਮ੍ਰਿਤ ਵੇਲੇ ਪੜਨ ਵਾਲੀ ਵਾਰ ਹੈ, ਜਿਹਦੇ ਪਿੱਛੇ ਆਪਾਂ ਸ਼ੰਤ ਵੀ ਵਿਚਾਰ ਕੇ ਆਇਆ, ਹੁਣ ਇਹ ਵਾਰ ਹੈ। ਕਿਉਂਕਿ ਵਾਰ ਦੇ ਵਿਚ ਸਲੋਕ ਹੁੰਦੇ ਨੇ ਔਰ ਪੌੜੀ ਹੁੰਦੀ ਹੈ, ਵਾਰ ਦਾ ਸਰੂਪ ਪੌੜੀਆਂ ਹੁੰਦਾ, ਬਾਅਦ ਵਿਚ ਸਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਦੇ ਵਿਚ ਪਾਏ ਹੁੰਦੇ। ਤਾਂ ਇੱਥੇ ਮੰਗਲਾ ਚਰਨ ਕਰਦੇ ਪਹਿਲਾਂ ਇੱਕ ਓਅੰਕਾਰ ਪਰਮੇਸ਼ਰ ਇੱਕ ਵਿਆਪਕ ਸਰੂਪ ਹੈ, ਧੁਨੀ ਸਰੂਪ ਜੋ ਸਾਰਿਆਂ ਵਿਚ ਸਮਾਇਆ ਹੋਇਆ। ਉਹਦਾ ਨਾਮ ਸੱਚਾ ਹੈ ਜੋ ਸਾਰਿਆਂ ਦੇ ਵਿਚ ਕਰਤਾ, ਹਰ ਇਕ ਦੇ ਵਿਚ ਹਰਕਤ ਕਰ ਰਿਹਾ ਹੈ, ਪੁਰਖ ਸਮਾਇਆ ਹੋਇਆ ਸਾਰਿਆਂ ਦੇ ਵਿਚ। ਉਹਦੇ ਅੰਦਰ ਕੋਈ ਡਰ ਨਹੀਂ, ਕਿਉਂਕਿ ਉਹ ਸਦਾ ਹੀ ਮੌਤ ਤੋਂ ਉੱਚਾ ਰਹਿੰਦਾ ਹੈ। ਨਿਰਵੈਰ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ। ਅਕਾਲ ਪੁਰਖ, ਉਹਦੇ ਉੱਤੇ ਕਾਲ ਦਾ ਸਮੇਂ ਦਾ ਕੋਈ ਅਰਥ ਨਹੀਂ। ਅਕਾਲ ਐਸੀ ਮੂਰਤੀ ਹੈ ਸ਼ਬਦ ਰੂਪ, ਜਿਹਦੇ ਤੇ ਕੋਈ ਕਾਲ ਦਾ ਅਸਰ ਨਹੀਂ ਪੈਂਦਾ। ਅਜੂਨੀ ਸਹਿਬੰ, ਜਿਹੜਾ ਜੂਨਾ ਵਿਚ ਨਹੀਂ ਆਉਂਦਾ ਤੇ ਆਪਣੇ ਆਪ ਤੋਂ ਆਪ ਹੀ ਪੈਦਾ ਹੋਇਆ। ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਜੀ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਆਸਾ ਜੀ ਦੀ ਵਾਰ ਫਰਮਾਉਂਦੇ ਹਨ।
ਵਾਰ ਸਲੋਕਾ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ।
ਇਹਦੇ ਵਿੱਚ ਸਤਿਗੁਰੂ ਨੇ ਕਿਹਾ ਵਾਰ ਸਲੋਕਾ ਨਾਲ, ਕਿਉਂਕਿ ਵਾਰ ਇਹ ਪੌੜੀਆਂ ਤੇ ਨਾਲ ਸਲੋਕ ਲਿਖੇ ਹੋਏ ਨੇ। ਸਲੋਕ ਵੀ ਮਹੱਲੇ ਪਹਿਲੇ ਦੇ, ਭਾਵ ਇਹਦੇ ਵਿੱਚ ਪਹਿਲੇ ਮਹੱਲੇ ਦੇ ਸਲੋਕ ਵੀ ਹਨ ਤੇ ਦੂਸਰੇ ਪਾਤਸ਼ਾਹ ਦੇ ਸਲੋਕ। ਬਾਕੀ ਦੀਆਂ ਵਾਰਾਂ ਵਿੱਚ ਜਿਵੇਂ ਕਈ ਐਸੀਆਂ ਵਾਰਾਂ ਹਨ, ਬਹੁਤੀਆਂ ਵਾਰਾਂ ਐਸੀਆਂ ਹਨ ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜੀ ਪੌੜੀਆਂ ਵਾਰ ਕਿਸੇ ਹੋਰ ਗੁਰੂ ਦੀ, ਇਹ ਸਲੋਕ ਕਿਸੇ ਹੋਰ ਗੁਰੂ ਦੇ ਹਨ, ਪਰ ਇਹਦੇ ਵਿੱਚ ਪਹਿਲੇ ਪਾਤਸ਼ਾਹ ਦੇ ਆਪਣੇ ਵੀ ਸਲੋਕ ਹਨ। ਤਾਂ ਲਿਖਿਆ ਹੈ ਕਿ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਹੋਏ ਹਨ। ਟੁੰਡੇ ਅਸਰਾਜੈ ਕੀ ਧੁਨੀ, ਤਾਂ ਟੁੰਡੇ ਅਸਰਾਜੈ ਕੀ ਧੁਨੀ, ਇੱਕ ਇਹਦੇ ਵਿੱਚ ਧੁਨੀਆਂ ਚੜਾਈਆਂ ਹੋਈਆਂ ਵੀ ਕਿਹੜੀ ਧੁਨ ਦੇ ਉੱਤੇ ਜਾ ਕੇ ਪਰਮੇਸ਼ਰ ਦੀ ਇਸ ਵਾਰ ਨੂੰ ਗਾਉਣਾ ਹੈ। ਤਾਂ ਉਹ ਇੱਕ ਰਾਜੇ ਦਾ ਨਾਮ ਦਿੱਤਾ ਜਿਹਦਾ ਨਾਂ ਸੀ ਅਸਰਾਜ ਤੇ ਟੁੰਡਾ, ਦੋ ਸਨ ਇਹਨਾਂ ਦਾ। ਸਾਧ ਸੰਗਤ ਜੀ, ਰਾਜ ਕਿਸੇ ਨੇ ਖੋਹ ਲਿਆ ਤੇ ਦੇਸ਼ ਵਿਚੋਂ ਕੱਢ ਦਿੱਤਾ। ਕਈ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ, ਕੋਈ ਵੀ ਲੈ ਲਓ, ਗੱਲ ਸਿਰਫ ਵਿਚੋਂ ਸਿਧਾਂਤ ਦੀ ਹੈ। ਕਿਸੇ ਨੇ ਕਿਹਾ ਟੁੰਡਾ ਸੀ, ਇਹਦੇ ਹੱਥ ਨਹੀਂ ਸਨ। ਇੱਕ ਮੋਟੀ ਜੀ ਗੱਲ ਹੈ ਕਿ ਟੁੰਡੇ ਤੇ ਅਸਰਾਜ ਇਹ ਸਾਧ ਸੰਗਤ ਜੀ, ਇਨ੍ਹਾਂ ਦਾ ਕਿਸੇ ਨੇ ਰਾਜ ਖੋ ਲਿਆ ਤੇ ਦੇਸ਼ ਵਿਚੋਂ ਕੱਢ ਦਿੱਤਾ, ਇਹ ਗੁਲਾਮ ਹੋ ਗਏ, ਗੁਲਾਮੀ ਆ ਗਈ। ਜਦੋਂ ਗੁਲਾਮੀ ਆ ਗਈ ਤੇ ਸਾਧ ਸੰਗਤ ਇਹ ਦੇਸ਼ ਵਿਚੋਂ ਕੱਢ ਦਿੱਤੇ ਗਏ, ਕਦੀ ਰਾਜ ਕਰਦੇ ਸੀ, ਫਿਰ ਇਨ੍ਹਾਂ ਨੇ ਪ੍ਰਵਾਨ ਕਰ ਲਿਆ ਗੁਲਾਮੀ ਨੂੰ, ਜਿਵੇਂ ਕੌਮਾਂ ਕਈ ਕਰ ਹੀ ਲੈਂਦੀਆਂ ਨੇ। ਕਈ ਲੋਕ ਹੌਲੀ ਹੌਲੀ ਫਿਰ ਮਨ ਨੂੰ ਸਮਝਾ ਲੈਂਦੇ ਨੇ, ਗੁਲਾਮ ਹੋ ਜਾਂਦੇ ਨੇ ਝੂਠ ਦੇ ਖਿਲਾਫ, ਉਨ੍ਹਾਂ ਦੇ ਅੰਦਰੋਂ ਸ਼ਕਤੀ ਘਟ ਜਾਂਦੀ ਹੈ ਹੌਲੀ ਹੌਲੀ। ਫਿਰ ਉਹ ਕਹਿੰਦੇ ਨੇ ਵੀ ਇਹ ਤਾਂ ਵਿਵਾਦ ਹੀ ਹੁੰਦਾ ਹੈ ਇਹਦੇ ਵਿਚ, ਕਿਉਂਕਿ ਜਦੋਂ ਕੁਝ ਕਰਨਾ ਹੀ ਨਹੀਂ ਉਹਨੂੰ ਫਿਰ ਵਿਵਾਦ ਹੀ ਕਹਿਣਾ। ਤਾਂ ਉਥੇ ਕਹਿੰਦੇ ਟੁੰਡਾ ਅਸਰਾਜ, ਜਦੋਂ ਉਹ ਵਿਚਾਰੇ ਪਹਿਲਾਂ ਤਾਂ ਕਿੰਨਾ ਚਿਰ ਇਸ ਗੁਲਾਮੀ ਨੂੰ ਉਹਨਾਂ ਪ੍ਰਵਾਨ ਕਰ ਲਿਆ, ਪਰ ਫਿਰ ਕਿਸੇ ਦੇ ਕੋਲ ਬੈਠੇ ਸੀ, ਕਿਸੇ ਪੁੱਛਿਆ ਤੁਸੀਂ ਕੌਣ ਹੋ, ਕਹਿੰਦੇ ਅਸੀਂ ਰਾਜੇ ਹੁੰਦੇ ਸੀ ਤੇ ਸਾਡਾ ਰਾਜ ਕਿਸੇ ਨੇ ਖੋਹ ਲਿਆ। ਕਹਿੰਦੇ ਉਹ ਕਿੱਥੇ ਆ, ਕਹਿੰਦੇ ਉਹ ਰਾਜ ਕਰਦੇ ਨੇ। ਕਹਿੰਦੇ ਤੁਸੀਂ ਕੀ ਕਰਦੇ ਹੋ, ਕਹਿੰਦੇ ਅਸੀਂ ਮੰਗ ਕੇ ਖਾਂਦੇ ਹਾਂ। ਕਹਿੰਦੇ ਤੁਸੀਂ ਰਾਜੇ ਹੋ ਕੇ ਪਰਤ ਕੇ ਫਿਰ ਯਤਨ ਨਹੀਂ ਕੀਤਾ ਆਪਣਾ ਰਾਜ ਲੈਣ ਦਾ, ਕਹਿੰਦੇ ਨਹੀਂ। ਕਹਿੰਦੇ ਤੁਸੀਂ ਕਿਸੇ ਹੋਰ ਰਾਜੇ ਦੀ ਮਦਦ ਲੈ ਕੇ ਆਪਣਾ ਰਾਜ ਵਾਪਸ ਲਵੋ। ਉਹ ਫਿਰ ਕਿਸੇ ਰਾਜੇ ਕੋਲ ਜਾਂਦੇ ਹਨ ਤੇ ਉਹਦੀ ਸਹਾਇਤਾ ਦੇ ਨਾਲ ਫੌਜ ਲੈ ਕੇ ਫਿਰ ਵਾਪਸ ਹਮਲਾ ਕਰਕੇ ਆਪਣਾ ਰਾਜ ਖੋਹ ਕੇ ਆਪਣੀ ਰਾਜਗੱਦੀ ਤੇ ਬਹਿੰਦੇ ਹਨ। ਉਹਦੀ ਧੁਨੀ ਦੇ ਵਿਚ ਇਹ ਵਾਰ ਗਾਉਣੀ ਹੈ। ਔਰ ਗੁਰੂ ਸਾਹਿਬ ਨੇ ਇਹ ਤਾਂ ਲਿਖਿਆ ਹੈ ਕਿ ਇਹ ਗੁਰੂ ਕੇ ਸਿੱਖ ਨੇ ਜਿਹੜਾ ਅੰਦਰ ਇਹਦਾ ਰਾਜ ਸੀ, ਪਹਿਲਾਂ ਇਹ ਰਾਜਾ ਸੀ, ਅੰਦਰ ਆਤਮਕ ਤੌਰ ਤੇ ਬਾਦਸ਼ਾਹ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਦਾ ਰਾਜ ਖੋਹ ਕੇ ਇਹਨੂੰ ਵਿਚੋਂ ਕੱਢ ਦਿੱਤਾ ਹੈ। ਮਨ ਬਾਹਰ ਹੀ ਫਿਰਦਾ ਹੈ ਨਾ, ਮਨ ਕਿੱਥੇ, ਆਤਮਾ ਦਾ ਰਾਜ ਖਤਮ ਹੋ ਗਿਆ ਅੰਦਰ, ਜ਼ਮੀਰ ਦਾ ਰਾਜ ਖਤਮ ਹੋ ਗਿਆ, ਕਾਮ ਦਾ ਰਾਜ, ਕ੍ਰੋਧ ਦਾ ਰਾਜ, ਲੋਭ ਦਾ, ਮੋਹ ਦਾ, ਈਰਖਾ ਦਾ ਰਾਜ ਹੈ। ਤਾਂ ਜਦੋਂ ਇਹ ਉਸ ਧੁਨੀ ਤੇ ਤਾਂ ਗਾਉਣ ਦੀ ਗੱਲ ਹੈ ਕਿ ਜਦੋਂ ਫਿਰ ਐਸਾ ਗੁਰਸਿੱਖ ਗੁਰੂ ਕੋਲ ਜਾਂਦਾ ਤੇ ਗੁਰੂ ਕਹਿੰਦਾ ਵੀ ਤੂੰ ਆਪਣਾ ਰਾਜ ਵਾਪਸ ਲੈ, ਆਪਣਾ ਤਖ਼ਤ ਜਿਹੜਾ ਤੇਰਾ ਕਾਮ ਕ੍ਰੋਧ ਨੇ ਖੋਹ ਲਿਆ, ਤੇ ਫਿਰ ਗੁਰੂ ਦੀ ਸਹਾਇਤਾ ਦੇ ਨਾਲ, ਗੁਰੂ ਦੇ ਹੱਥ ਦੇ ਨਾਲ, ਗੁਰੂ ਤੋਂ ਫੌਜ ਲੈ ਕੇ ਭਾਵ ਨਾਮ ਜਪ ਕੇ, ਸਿਮਰਨ ਕਰਕੇ, ਬੰਦਗੀ ਕਰਕੇ, ਸੇਵਾ ਕਰਕੇ ਵਾਪਸ ਹਮਲਾ ਕਰਦਾ ਆਪਣੇ ਸਰੀਰ ਵਿਚ ਲੁਕੇ ਹੋਏ ਉਨ੍ਹਾਂ ਚੋਰਾਂ ਨੂੰ ਕੱਢਣ ਵਾਸਤੇ ਹਮਲਾ ਕਰਕੇ, ਫਿਰ ਉਨ੍ਹਾਂ ਨੂੰ ਕੱਢ ਕੇ ਤੇ ਆਪਣੇ ਸਿੰਘਾਸਨ ਤੇ ਬਹਿੰਦਾ, ਜਿਹਨੂੰ ਕਬੀਰ ਜੀ ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਉਸ ਧੁਨ ਦੇ ਉੱਤੇ ਇਸ ਵਾਰ ਨੂੰ ਗਾਉਣ ਦਾ ਹੁਕਮ ਕਰਦੇ ਹਨ। ਔਰ ਇਹਦੇ ਵਿਚ ਇਹ ਧੁਨੀਆਂ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੜਾਈਆਂ ਦੱਸੀ ਦੀਆਂ ਹਨ।
ਸਲੋਕ ਮਹੱਲਾ ਪਹਿਲਾ,
ਪਹਿਲਾ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ।
ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦ ਵਾਰ,
ਬਲਿਹਾਰੀ ਦਾ ਮਤਲਬ ਕੁਰਬਾਨ ਜਾਣਾ। ਆਪਣੇ ਗੁਰੂ ਤੋਂ ਸਿੱਖ ਕਿੰਨਾ ਕੁ ਬਲਿਹਾਰ ਜਾਏ, ਕਿੰਨਾ ਕੁ ਪਿਆਰ ਕਰੇ, ਦਿਉਹਾੜੀ ਦਿਉਹਾੜੀ ਮੈਨੇ ਇੱਕ ਦਿਨ ਦੇ ਵਿੱਚ ਸੱਤ ਵਾਰ ਸੌ ਵਾਰੀ ਕੁਰਬਾਨ ਜਾਏ ਗੁਰੂ ਨਾਲ ਇੰਨਾ ਪਿਆਰ ਕਰੇ। ਸਿੱਖ ਦੀ ਭਗਤੀ ਗੁਰੂ ਨਾਲ ਪਿਆਰ ਹੈ। ਜੇ ਕੋਈ ਗੁਰੂ ਨੂੰ ਅਪਸ਼ਬਦ ਕਵੇ, ਜੇ ਕੋਈ ਗੁਰੂ ਦੀ ਨਰਾਦਰੀ ਕਰੇ ਤੇ ਸਿੱਖ ਮੋਮਨ ਬਣ ਕੇ ਤੇ ਸਮਾਜਿਕ ਬਣ ਕੇ ਕਹੇ ਜੀ ਨਹੀਂ, ਮਾੜੇ ਲਫ਼ਜ਼ ਨਹੀਂ ਕਿਸੇ ਨੂੰ ਬੋਲਣੇ ਚਾਹੀਦੇ, ਤਾਂ ਸਮਝ ਲਓ ਉਸ ਸਿੱਖ ਦੇ ਅੰਦਰ ਕੋਈ ਨਾ ਕੋਈ ਬਿਮਾਰੀ ਪੈ ਗਈ। ਤਾਂ ਇੱਥੇ ਮਹਾਰਾਜ ਕਹਿੰਦੇ ਗੁਰੂ ਤੋਂ ਬਲਿਹਾਰ ਹੋਣਾ, ਗੁਰੂ ਨਾਲ ਪਿਆਰ ਕਰਨਾ, ਇਹ ਗੁਰੂ ਦੀ ਸੇਵਾ ਹੁੰਦੀ ਹੈ। ਸੱਤ ਵਾਰ ਸੌ ਵਾਰੀ ਕੁਰਬਾਨ ਹੋਣ ਲਈ ਗੁਰੂ ਤੋਂ ਸਿੱਖ ਤਿਆਰ ਰਹਿੰਦੇ ਨੇ। ਇਸ ਕਰਕੇ ਕਈ ਗੁਰੂ ਕੇ ਸਿੱਖਾਂ ਨੇ ਜਦੋਂ ਕਿਤੇ ਗੁਰੂ ਸਾਹਿਬ ਦੀ ਨਰਾਦਰੀ ਕੀਤੀ, ਸਾਧ ਸੰਗਤ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਨਰਾਦਰੀ ਕੀਤੀ ਤਪੇ ਨੇ, ਤੇ ਗੁਰੂ ਅਮਰਦਾਸ ਨੇ ਕਿਹਾ ਵੀ ਪਾਓ ਇਸ ਤਪੇ ਦੀਆਂ ਲੱਤਾਂ ਵਿਚ ਰੱਸਾ ਤੇ ਬਲਦਾਂ ਦੇ ਪਿੱਛੇ ਫੜ ਕੇ ਧੁਆਇਆ ਜਾਏ ਇਹਨੂੰ। ਉਹ ਵੀ ਗੁਰੂ ਸਨ, ਉਹਨਾਂ ਨੂੰ ਕੀ ਆਨੰਦ ਨਹੀਂ ਸੀ ਆਉਂਦਾ, ਉਹਨਾਂ ਨੂੰ ਰਸ ਨਹੀਂ ਸੀ ਆਉਂਦਾ। ਆ ਹੁਣ ਹੀ ਕਈ ਵਾਰੀ ਕਿਤੇ ਕੋਈ ਗੱਲ ਕਰ ਦਈਏ ਨਾ ਕਥਾ ਦੇ ਵਿਚ ਮਾੜੀ ਜੀ, ਵੀ ਫਲਾਣੇ ਨੇ ਗੁਰੂ ਸਾਹਿਬ ਨੂੰ ਜਾਂ ਗੁਰੂ ਕੇ ਸਥਾਨ ਨੂੰ ਇਹ ਕਿਹਾ, ਤੇ ਆਪਣੇ ਗੁਰੂ ਕੇ ਸਿੱਖ ਪਿਆਰੇ ਜਿਹੜੇ ਕਹਿੰਦੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੌੜੀਆਂ ਜਿਹੀਆਂ ਨਾ ਕਰਿਆ ਕਰੋ। ਤੇ ਗੁਰੂ ਅਮਰਦਾਸ ਜੀ ਨੂੰ ਵੀ ਕਹਿ ਦਿਓ ਫਿਰ ਤੁਸੀਂ ਵੀ ਤੁਸੀਂ ਤਪੇ ਦੀਆਂ ਲੱਤਾਂ ਵਿਚ ਰੱਸਾ ਕਿਉਂ ਪਾਇਆ ਸੀ। ਉਹਨੂੰ ਵੀ ਦੱਸਿਆ ਵੀ ਇਸ ਤਰ੍ਹਾਂ ਗੁਰੂ ਦਾ ਪਿਆਰ ਹੈ, ਤੇ ਜੇ ਪਿਆਰ ਨਹੀਂ ਗੁਰੂ ਦੇ ਨਾਲ ਫਿਰ ਸਿੱਖ ਹੈ ਹੀ ਨਹੀਂ ਹੈ। ਇਸ ਤਰ੍ਹਾਂ ਹੋਰ ਵੀ ਕਈ ਥਾਵਾਂ ਤੇ ਹੈ, ਪੂਰੇ ਗੁਰੂ ਵਾਸਤੇ ਸਿੱਖ ਜਿਹੜਾ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਦਿਹਾੜੀ ਵਿਚ 100 ਵਾਰੀ ਕੁਰਬਾਨ ਜਾਂਦਾ ਹੈ।
ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ।
ਜਿਸ ਗੁਰੂ ਨੇ ਬੰਦੇ ਤੋਂ ਮਾਨਸ ਤੋਂ ਦੇਵਤੇ ਕੀਤੇ ਨੇ, ਹੁਣ ਇਕ ਤੇ ਉਹ ਦੇਵਤੇ ਨੇ ਜਿਹੜੇ ਦੇਵਤੇ ਸਾਧ ਸੰਗਤ ਜੀ ਮਨੁੱਖ ਦਾ ਸਰੀਰ ਲੱਭ ਰਹੇ ਨੇ, ਇਸ ਦੇਹੀ ਕੋ ਸਿਮਰੈ ਦੇਵ, ਇਕ ਉਹ ਦੇਵਤੇ ਨੇ, ਇੱਥੇ ਉਹ ਦੇਵਤੇ ਨਹੀਂ। ਇੱਥੇ ਜਿਨ ਮਾਨਸ ਤੇ ਦੇਵਤੇ ਕੀਏ, ਦੇਵਤੇ ਦਾ ਮਤਲਬ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ। ਇੱਥੇ ਅਰਥ ਬਦਲ ਗਿਆ ਦੇਵਤੇ ਦੇ, ਇਹ ਹੁਣ ਦੇਹ ਨਹੀਂ ਲੱਭਦੇ ਕਿਉਂਕਿ ਪਹਿਲਾਂ ਮਾਨਸ ਸਨ, ਮਾਨਸ ਤੋਂ ਦੇਵਤੇ ਬਣ ਗਏ, ਕਿਸੇ ਨੂੰ ਹੋਰ ਦੇ ਵੀ ਸਕਦੇ ਨੇ। ਦੇਵ ਸ਼ਬਦ ਬਣੇ ਇਹਦੇ ਤੋਂ, ਚਾਨਣ ਤੋਂ ਬਣਿਆ, ਤੇ ਭਾਵ ਉਹਦੇ ਕੋਲ ਇੰਨਾ ਵੀ ਉਹ ਕਿਤੇ ਹੋਰ ਵੀ ਦੇ ਸਕਦਾ। ਫਿਰ ਇੱਕ ਗੱਲ ਹੋਰ ਕਹੀਏ, ਕਹਿੰਦੇ ਕਰਤ ਨਾ ਲਾਗੀ ਵਾਰ, ਵਾਰ ਮੈਨੇ ਦੇਰ, ਇਹ ਕਰਦਿਆਂ ਹੋਇਆ ਕਰਤ ਨਾ ਲਾਗੀ ਵਾਰ, ਦੇਰ ਨਹੀਂ ਲੱਗੀ। ਦੇਰ ਕਿਉਂ ਨਹੀਂ ਲੱਗਦੀ? ਕਿਉਂਕਿ ਜਿਹੜੀ ਜਾਇਦਾਦ ਪਿਤਾ ਬਣਾਉਂਦਾ, ਜਿਹਨੇ 50 ਕਿੱਲੇ ਜ਼ਮੀਨ ਬਣਾਈ ਨਾ ਪਿਤਾ ਨੇ, ਉਹਨੂੰ ਬਣਾਉਣ ਲੱਗਿਆਂ 20 ਸਾਲ ਲੱਗ ਗਏ, 20 ਸਾਲ ਹਲ ਵਾਹੁੰਦਾ ਰਿਹਾ, ਮਿਹਨਤ ਕਰਦਾ ਰਿਹਾ। ਪਰ ਪੁੱਤਰ ਘਰ ਵਿਚ ਆਇਆ ਜੰਮਿਆ, ਤੇ ਜਦੋਂ ਬਾਪੂ ਬੁੱਢਾ ਹੋ ਗਿਆ ਤੇ ਉਹਨੇ ਇਕ ਸਾਈਨ ਕੀਤਾ, ਸਿਰਫ ਸਾਈਨ, ਕਹਿੰਦੇ ਲੈ 50 ਕਿੱਲੇ ਤੇਰੇ। ਹੁਣ ਬਾਪੂ ਨੂੰ 20 ਸਾਲ ਲੱਗੇ ਸਨ, ਤੇ ਉਹਨੂੰ ਤੇ 20 ਸਾਲ ਕੋਈ ਨੀ ਲੱਗੇ, ਉਹ ਤੇ ਮੰਜੇ ਤੇ ਬੈਠਾ, ਬੈਠੇ ਬਿਠਾਏ ਨੂੰ ਮਿਲ ਗਈ। ਪਰ ਕਦੋਂ ਮਿਲੀ? ਜਦੋਂ ਪਿਤਾ ਦਾ ਪੁੱਤਰ ਬਣਿਆ। ਜੇ ਕਈ ਵਾਰੀ ਲੱਤਾਂ ਬਾਹਾਂ ਕਈ ਮਾਰ ਦੇਣੇ, ਫਿਰ ਬਾਪੂ ਇਹ ਵੀ ਕਹਿ ਦਿੰਦਾ ਤੈਨੂੰ ਨਹੀਂ ਦੇਣੀ ਭਾਵੇਂ, ਹੁਣ ਮੈਂ ਗੁਰਦੁਆਰੇ ਦੇ ਨਾਂ ਲਾਉਣ ਲੱਗਾ। ਇਸ ਤਰ੍ਹਾਂ ਗੁਰੂ ਕਾ ਸਿੱਖ ਦੇਰ ਨਹੀਂ ਲੱਗਦੀ, ਗੁਰੂ ਦੀ ਦਾਤ ਮਿਲਣ ਲੱਗਿਆਂ। ਜਿਹੜੀ ਕਮਾਈ ਗੁਰੂ ਸਾਹਿਬ ਨੇ 240 ਸਾਲਾਂ ਵਿਚ ਕੀਤੀ, ਉਹ ਇਕ ਪਲ ਦੇ ਵਿਚ ਸਿੱਖ ਦੀ ਝੋਲੀ ਵਿਚ ਪਾਉਂਦਾ ਹੈ, ਜੇ ਗੁਰੂ ਦਾ ਹੁਕਮ ਮੰਨਣ ਵਾਲਾ ਸਿੱਖ ਹੋਵੇ।
ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000।
ਮਹਾਰਾਜ ਗਰੀਬ ਨਵਾਜ ਜੀ ਨੇ ਗੁਰੂ ਦੀ ਵਡਿਆਈ ਦੱਸਦਿਆਂ ਇਹ ਕਿਹਾ ਵੀ ਜੇ 100 ਚੰਦਾ ਉਗਵੈ, ਚੰਦਰਮਾ ਆਕਾਸ਼ ਦੇ ਉੱਤੇ ਚੜ੍ਹਦਾ ਹੈ, ਕਹਿੰਦੇ ਨੇ ਭਾਵੇਂ 100 ਚੰਦਰਮਾ ਚੜ੍ਹ ਜਾਏ ਤੇ 1000 ਸੂਰਜ ਚੜ੍ਹ ਜਾਏ, ਇੰਨਾ ਚਾਨਣ ਬਾਹਰ ਹੋ ਜਾਏ। ਇਹਦਾ ਮਤਲਬ ਕੀ ਏ? ਬੰਦੇ ਕੋਲ ਬਾਹਰ ਇੰਨੇ ਪਦਾਰਥ, ਇੰਨੀ ਪੜਾਈ, ਇੰਨਾ ਸਾਰਾ ਕੁਝ, ਕਿੰਨਾ ਹੋ ਜਾਏ ਬਾਹਰ ਭਾਵੇਂ, ਤੇ ਕਹਿੰਦੇ ਇੰਨਾ ਚਾਨਣ ਹੋ ਜਾਏ। ਹੁਣ ਕਈ ਤਾਂ ਅੱਜ ਕੱਲ ਪ੍ਰਚਾਰਕ ਨਵੇਂ ਨਵੇਂ ਬਣੇ ਨੇ, ਉਹ ਕਹਿੰਦੇ ਨੇ ਬਾਹਰਲੇ ਦੇਸ਼ਾਂ ਦੇ ਵਿਚ ਧਰਮ ਹੈ, ਵੇਖੋ ਕਿਵੇਂ ਉਨ੍ਹਾਂ ਨੇ ਤਰੱਕੀ ਕੀਤੀ ਏ, ਉਥੇ ਨਿਯਮ ਹੈ, ਉਥੇ ਪਰਮਾਤਮਾ ਹੈ। ਕਿਉਂ? ਕਹਿੰਦੇ ਉਥੇ ਬਾਹਰ ਸਾਰੀਆਂ ਚੀਜ਼ਾਂ ਉਨ੍ਹਾਂ ਨੇ ਵਾਧੂ ਕਰ ਦਿੱਤੀਆਂ ਨੇ, ਸੜਕਾਂ ਵੇਖੋ ਜੀ, ਆਹ ਵੇਖੋ ਜੀ, ਉਹ ਠੀਕ ਹੈ, ਬੜਾ ਚੰਗੀ ਜ਼ਰੂਰੀ ਚੀਜ਼ ਹੈ ਬਾਹਰ ਨੂੰ ਸੋਹਣਾ ਕਰਨਾ, ਵਾਤਾਵਰਨ ਨੂੰ ਸੋਹਣਾ ਕਰਨਾ। ਪਰ ਇਨ੍ਹਾਂ ਬੰਦਿਆਂ ਨੇ, ਇਨ੍ਹਾਂ ਪ੍ਰਚਾਰਕਾਂ ਨੇ ਜਿਨ੍ਹਾਂ ਨੇ ਗੱਲਾਂ ਕੀਤੀਆਂ, ਤੁਹਾਨੂੰ ਫਿੱਟ ਤੇ ਬੜੀਆਂ ਬਹਿੰਦੀਆਂ ਨੇ, ਪਰ ਇਹ ਝੂਠ ਬੋਲ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿਚ। ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਨਹੀਂ ਪੜਿਆ, ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਜੇ 100 ਚੰਦਰਮਾ ਚੜ ਜਾ ਤੇ 1000 ਸੂਰਜ ਚੜ ਜਾ, ਭਾਵ ਇੰਨੇ ਇੰਨੇ ਸਾਧਨ ਬਣ ਜਾਣ, ਇੰਨੇ ਵੀ ਰਾਤਾਂ ਨੂੰ ਵੀ ਦਿਨ ਵਿਚ ਬਦਲਦਾ ਮਨੁੱਖ।
ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ,
ਇੰਨੇ ਪਦਾਰਥ ਹੁੰਦਿਆਂ ਤੇ ਇੰਨਾ ਚਾਨਣ ਹੁੰਦਿਆਂ ਵੀ ਕਈ ਸ਼ਹਿਰ ਐਸੇ ਨੇ ਜਿਨ੍ਹਾਂ ਵਿਚ ਰਾਤ ਨੂੰ ਵੀ ਇੰਜ ਲੱਗਦਾ ਵੀ ਦਿਨ ਚੜਿਆ ਹੋਇਆ, ਇੰਨੀ ਲਾਈਟ, ਇੰਨਾ ਪ੍ਰਬੰਧ ਹੈ, ਕਦੀ ਲਾਈਟ ਜਾਂਦੀ ਹੀ ਨਹੀਂ ਜਿਵੇਂ ਦਿਨੇ ਕਦੀ ਹਨੇਰਾ ਹੋਇਆ। ਇਸ ਤਰ੍ਹਾਂ ਕਈ ਸ਼ਹਿਰ ਐਸੇ ਨੇ ਜਿੱਥੇ ਕਦੀ ਰਾਤ ਨੂੰ ਹਨੇਰਾ ਹੁੰਦਾ ਹੀ ਨਹੀਂ, ਕਦੀ ਲਾਈਟ ਗਈ ਹੀ ਨਹੀਂ। ਸੱਚੇ ਪਾਤਸ਼ਾਹ ਨੇ ਕਿਹਾ ਉਹ ਕਮਲੇ ਬੰਦਿਆ ਐਵੇਂ ਨਾ ਰੌਲਾ ਪਾਈ ਜਾ, ਵੀ ਇਹ ਹੀ ਪਰਮਾਤਮਾ ਹੈ। ਗੁਰੂ ਤੋਂ ਬਿਨਾਂ ਘੋਰ ਅੰਧਾਰ ਹੈ, ਭਾਵੇਂ ਕਦੀ ਰਾਤ ਪਵੇ ਨਾ, ਇੰਨਾ ਚਾਨਣ ਹੋਵੇ। ਗੁਰੂ ਨੇ ਕੀ ਵੱਖਰਾ ਦੇਣਾ, ਗੁਰੂ ਨੇ ਅੰਦਰ ਪ੍ਰਕਾਸ਼ ਕਰਨਾ, ਅੰਦਰ ਨਾਮ ਦੀ ਦਾਤ ਦੇਣੀ, ਸਿਮਰਨ ਦਾ ਰਸ ਦੇਣਾ, ਅੰਦਰ ਪ੍ਰਕਾਸ਼ ਕਰਨਾ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਦਾ ਸਲੋਕ ਹੈ ਜੀ,
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ।
ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਗੁਰੂ ਨੂੰ ਯਾਦ ਨਹੀਂ ਰੱਖਦੇ, ਤੇ ਮਨ ਆਪਣੇ ਸੁਚੇਤ, ਤੇ ਆਪਣੇ ਮਨ ਦੇ ਵਿਚ ਬੜੇ ਸੁਚੇਤ ਬੜੇ ਸਿਆਣੇ ਨੇ, ਕਹਿੰਦੇ ਪੜ੍ਹੇ ਲਿਖੇ ਬਹੁਤੇ, ਪੜ੍ਹ ਲਿਖ ਜਾਓ ਸਾਰੇ, ਬੜੀ ਚੰਗੀ ਗੱਲ ਹੈ। ਸੁਚੇਤ ਹੋਣਾ ਮਾੜਾ ਤੇ ਨਹੀਂ, ਪਰ ਇੰਨਾ ਸੁਚੇਤ ਹੋ ਜਾਣਾ ਵੀ ਗੁਰੂ ਨੂੰ ਵੀ ਚੈਲੰਜ ਕਰ ਦੇਣਾ, ਵੀ ਗੁਰੂ ਸਾਹਿਬ ਨੂੰ ਉਦੋਂ ਪੂਰਾ ਪਤਾ ਨਹੀਂ ਸੀ ਲੱਗਾ, ਆ ਹੁਣ ਜੰਮੇ ਆ ਸੀ ਸਾਰਾ ਕੁਝ ਦੱਸਣ ਵਾਲੇ। ਤਾਂ ਇਸ ਤਰ੍ਹਾਂ ਆਪਣੇ ਮਨ ਵਿਚ ਬੜੇ ਸਿਆਣੇ ਬਣਦੇ ਨੇ, ਜਿਹੜੇ ਜਿਹੜੇ ਗੁਰਾਂ ਨੂੰ ਚੇਤੇ ਨਹੀਂ ਕਰਦੇ, ਉਨ੍ਹਾਂ ਦਾ ਕੀ ਹਾਲ ਹੁੰਦਾ ਹੈ।
ਛੁੱਟੇ ਤਿਲ ਬੁਆੜ ਜਿਓ ਸੁੰਜੇ ਅੰਦਰ ਖੇਤ,
ਕਹਿੰਦੇ ਨੇ ਜਿਵੇਂ ਤਿਲਾਂ ਦੀ ਖੇਤੀ ਬੀਜਦੇ ਨੇ ਜਾਂ ਕਣਕ ਬੀਜੀ ਦੀ, ਕੁਝ ਵੀ ਲਾ ਲਓ, ਤਾਂ ਕਈ ਵਾਰੀ ਸਿੱਟੇ ਤਾਂ ਲੱਗ ਜਾਂਦੇ ਨੇ ਕਣਕ ਨੂੰ ਤਿਲਾਂ ਨੂੰ, ਪਰ ਵਿਚ ਦਾਣੇ ਨਹੀਂ ਪੈਂਦੇ। ਤੇ ਪਹਿਲਾਂ ਤੇ ਵੱਢਣ ਵਾਲੇ ਆਏ ਤੇ ਉਨ੍ਹਾਂ ਨੇ ਵੇਖਿਆ ਵੀ ਆਹ ਜਿਹੜੇ ਸਿੱਟੇ ਨੇ ਨਾ, ਬੁਆੜ ਦੇ ਜਿਹੜੇ ਸਿੱਟੇ ਨੇ ਜਿਨ੍ਹਾਂ ਵਿਚ ਦਾਣੇ ਕੋ ਨਹੀਂ, ਇਨ੍ਹਾਂ ਨੂੰ ਵੱਢ ਕੇ ਕੀ ਕਰਨਾ, ਇਨ੍ਹਾਂ ਨੂੰ ਇੱਥੇ ਹੀ ਖੜੇ ਰਹਿਣ ਦਿਓ। ਉਹ ਵੀ ਛੱਡ ਕੇ ਚਲੇ ਗਏ ਤੇ ਬਾਅਦ ਵਿਚ ਤੁਸੀਂ ਵੇਖਿਆ ਹੋਣਾ ਪਿੰਡਾਂ ਦੇ ਵਿਚ ਸਿੱਟੇ ਚੁਗਣ ਵਾਲੇ ਹੁੰਦੇ ਨੇ, ਜਿਹੜੇ ਦਿਹਾੜੀਦਾਰ ਨੇ, ਦੂਜੇ ਪਿੰਡਾਂ ਦੇ ਬੱਚੇ ਜਿਨ੍ਹਾਂ ਨੂੰ ਇਹ ਹੁੰਦਾ ਵੀ ਖਾਣ ਜੋਗੀ ਕਣਕ ਇਕੱਠੀ ਕਰ ਲਈ ਹੈ। ਤਿਲ ਕਹਿ ਲਓ ਭਾਵੇਂ ਕਣਕ ਕਹਿ ਲਓ, ਉਹ ਵੀ ਜਦੋਂ ਸਿੱਟੇ ਚੁਗਦੇ ਨੇ, ਚੁਗਦਿਆਂ ਚੁਗਦਿਆਂ ਜੇ ਉਨ੍ਹਾਂ ਦੇ ਅੱਗੇ ਵੀ ਉਹ ਸਿੱਟਾ ਆ ਜਾਏ ਤੇ ਉਹ ਵੀ ਛੱਡ ਦਿੰਦੇ ਨੇ, ਕਹਿੰਦੇ ਇਹਦੇ ਵਿਚ ਹੀ ਕੁਝ ਨਹੀਂ, ਦਾਣਾ ਕੋਈ ਨਹੀਂ ਲੱਗਾ। ਮਹਾਰਾਜ ਕਹਿੰਦੇ ਜਿਹੜੇ ਬਹੁਤੇ ਸਿਆਣੇ ਬੰਦੇ ਆਪਣੇ ਆਪ ਨੂੰ ਸਮਝਦੇ ਨਾ, ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ, ਉਹ ਉਨ੍ਹਾਂ ਸਿੱਟਿਆਂ ਵਾਂਗੂ ਪਹਿਲਾਂ ਤਾਂ ਉਨ੍ਹਾਂ ਨੂੰ ਮੌਤ ਜਿਹੜੀ ਹੈ ਜਦੋਂ ਆਉਂਦੀ ਹੈ ਤੇ ਜੰਮ ਛੱਡ ਕੇ ਤੁਰ ਜਾਂਦੇ ਵੀ ਅੱਗੇ ਲਿਜਾ ਕੇ ਕੀ ਕਰਨਾ, ਤੇ ਛੁੱਟੇ ਤਿਲ ਬਵਾੜ ਜਿਉਂ ਉਨ੍ਹਾਂ ਨੂੰ ਮੌਤ ਵੀ ਤਿਆਗ ਦਿੰਦੀ ਹੈ, ਕਿਸੇ ਕੰਮ ਦੇ ਨਹੀਂ। ਸੁੰਜੇ ਅੰਦਰ ਖੇਤ, ਉਹ ਸੁੰਜੇ ਖੇਤ ਦੇ ਵਿਚ ਪੈ ਰਹਿੰਦੇ ਆ। ਐਸੇ ਮਨੁੱਖ ਜਿਹੜੇ ਗੁਰੂ ਤੋਂ ਬਿਨਾਂ ਹਨ, ਨਾਮ ਤੋਂ ਬਿਨਾਂ ਹਨ, ਉਹ ਕਹਿੰਦੇ ਨੇ ਇਸ ਤਰ੍ਹਾਂ ਵਿਅਰਥ ਹੋ ਜਾਂਦੇ ਹਨ।
ਖੇਤੈ ਅੰਦਰ ਛੁਟਿਆ ਕਹੋ ਨਾਨਕ ਸੋ ਨਾਹ।
ਫਿਰ ਦੂਜੀ ਗੱਲ, ਜਿਹੜੇ ਖੇਤ ਦੇ ਵਿਚ ਛੱਡ ਕੇ ਜਾਂਦੇ ਨੇ, ਇਕ ਪਾਰਟੀ ਛੱਡ ਕੇ ਗਈ, ਦੂਜੀ ਨੇ ਫਿਰ ਚੁੱਕ ਲਏ ਵੀ ਸ਼ਾਇਦ ਦਾਣੇ ਹੋਣਗੇ, ਫਿਰ ਉਨ੍ਹਾਂ ਸਿੱਟੇ, ਫਿਰ ਤੀਜੀ ਆਈ, ਫਿਰ ਉਨ੍ਹਾਂ ਨੇ, ਫਿਰ ਚੌਥੀ। ਇਸ ਤਰ੍ਹਾਂ ਜਿਹੜੇ ਗੁਰੂ ਤੋਂ ਹੀਣ, ਗੁਰੂ ਦੇ ਪਿਆਰ ਤੇ ਸ਼ਰਧਾ ਤੋਂ ਹੀਣ ਆ ਗਏ, ਉਨ੍ਹਾਂ ਨੂੰ ਉਹ ਵਿਕਣ ਲੱਗ ਪੈਂਦੇ, ਹਾਟ ਹਾਟ ਬਕਾਏ, ਕਦੀ ਕਿਹਦੇ ਬਣ ਗਏ, ਕਦੀ ਕਿਹਦੇ ਬਣ ਗਏ। ਹੁਣ ਇਹਦਾ ਗਿਆਨ ਘਟਿਆ ਸੀ, ਅੱਗੋਂ ਨਵਾਂ ਲੈ ਲਿਆ। ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ, ਨਾ ਮੈਨੇ ਮਾਲਕ, ਸੈਂਕੜੇ ਮਾਲਕ ਬਣ ਜਾਂਦੇ ਨੇ ਉਨ੍ਹਾਂ ਨੂੰ, ਜਿਨ੍ਹੇ ਲਾਇਆ ਗੱਲੀ ਤੇ ਉਹਦੇ ਨਾਲ ਉੱਠ ਚੱਲੀ, ਉਹ ਹਾਲ ਬਣ ਜਾਂਦਾ ਉਨ੍ਹਾਂ ਦਾ, ਕੋਈ ਥਾਂ ਥਿੱਤਾ ਨਹੀਂ ਰਹਿੰਦਾ, ਭਟਕਦੇ ਫਿਰਦੇ ਹਨ।
ਫਲੀਏ ਹੈ ਫੁਲੀਏ ਹੈ ਬਪੜੇ ਪੀ ਤਨ ਵਿਚ ਸਵਾਹ,
ਕਹਿੰਦੇ ਨੇ ਭਾਵੇਂ ਉਹ ਕਿੰਨੇ ਫਲੇ ਤੇ ਫੁੱਲੇ ਨੇ, ਜਿਹਨੂੰ ਚੋਭਾ ਕਹਿੰਦੇ ਨੇ ਝੋਨੇ ਦੇ ਵਿਚ, ਪਤਾ ਉਹ ਦੂਜੀ ਜਿਹੜੀ ਝੋਨਾ ਹੈ ਉਹਦੇ ਤੋਂ ਉੱਚਾ ਹੁੰਦਾ ਹੈ, ਪੱਤੇ ਵੀ ਪੂਰੇ ਨੇ, ਸਿੱਟੇ ਵੀ ਪੂਰੇ ਨੇ, ਫਲੀਆ ਫੁਲੀਆ ਬਪੜੇ। ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਗੁਰੂ ਦੇ ਅਦਬ ਭੈ ਤੋਂ ਖਾਲੀ, ਫਲਾਵਟ ਉਨ੍ਹਾਂ ਦੀ ਬੜੀ ਹੁੰਦੀ ਹੈ, ਤੇ ਲੋਕ ਕਈ ਵਾਰੀ ਕਹਿੰਦੇ ਵੀ ਨੇ ਵੀ ਕੰਮ ਬੜਾ ਚੱਲਦਾ ਭਾਈ, ਤਾਂ ਉਹ ਫਲਾਵਟ ਹੀ ਹੈ। ਪੀ ਤਨ ਵਿਚ ਸਵਾਹ, ਉਨ੍ਹਾਂ ਦੇ ਸਰੀਰ ਦੇ ਵਿਚ ਗੁਰੂ ਦੇ ਪਿਆਰ ਤੋਂ ਬਿਨਾਂ ਸਵਾਹ ਹੀ ਭਰੀ ਹੋਈ ਹੈ।
ਪੌੜੀ
ਪੌੜੀ ਵਿਚ ਗੁਰੂ ਨਾਨਕ ਸਾਹਿਬ ਜੀ ਫੁਰਮਾਨ ਕਰਦੇ ਹਨ,
ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ।
ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਨੇ ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ, ਇਹ ਕਹਿਣਾ ਪਿਆ। ਆਪਣੇ ਆਪ ਨੂੰ ਆਪ ਹੀ ਸਾਜਿਆ, ਆਪ ਹੀ ਬਣਾਇਆ, ਇਹ ਧਰਤੀ ਵੀ ਬਣਾਈ ਹੈ। ਆਪੀ ਨੇ ਰਚਿਓ ਨਾਉ, ਤੇ ਆਪ ਹੀ ਆਪਣਾ ਨਾਉ ਨਾਮ ਰਚਿਆ ਹੈ।
ਦੁਈ ਕੁਦਰਤ ਸਾਜੀ ਹੈ ਕਰ ਆਸਣ ਜਿਠੋ ਚਾਓ,
ਤੇ ਦਵੈਤ ਵਾਲੀ ਦੂਸਰੀ ਕੁਦਰਤ ਸਾਜੀ ਦੂਜੇ ਨੰਬਰ ਤੇ। ਦਵੈਤ ਯਾਨੀ ਕਿ ਦੁਬਧਾ ਵਿਚ ਪਾਉਣ ਵਾਲੀ ਜਿਹੜੀ ਮਾਇਆ ਹੈ, ਕੁਦਰਤ ਸੰਸਾਰ ਹੈ, ਜਿਵੇਂ ਆ ਸੰਸਾਰ ਬਣਿਆ ਤੇ ਇਹਦੇ ਵਿਚ ਕਰ ਆਸਣ, ਇਸ ਮਾਇਆ ਦੇ ਵਿਚ ਇਨ੍ਹਾਂ ਸਰੀਰਾਂ ਦੇ ਵਿਚ ਮੰਜਾ ਡਾਹ ਕੇ ਪਰਮੇਸ਼ਰ ਬੈਠ ਗਿਆ ਤੇ ਇਨ੍ਹਾਂ ਸਰੀਰਾਂ ਦੇ ਰਾਹੀਂ ਬਾਹਰ ਝਾਕ ਰਿਹਾ। ਬੜੇ ਚਾਅ ਦੇ ਨਾਲ ਜੇ ਸਿਮਰਨ ਕਰੇ ਜਿਹੜਾ ਤੇ ਉਹਦੇ ਵਿਚੋਂ ਫਿਰ ਪੂਰੀ ਤਰ੍ਹਾਂ ਬਾਹਰ ਵਹਿੰਦਾ ਪਰਮੇਸ਼ਰ। ਤਾਂ ਹੀ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਤਾਂ ਇਸ ਤਰ੍ਹਾਂ ਵੇਖਿਆ ਹੈ ਪਿਆਰ ਦੇ ਨਾਲ ਪਰਮੇਸ਼ਰ ਨੇ ਸਰੀਰਾਂ ਦੇ ਰਾਹੀਂ।
ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਓ,
ਇਸ ਸ੍ਰਿਸ਼ਟੀ ਨੂੰ ਕਰਨ ਵਾਲਾ ਕਰਤਾ ਵੀ ਤੂੰ ਆਪ ਹੈ ਤੇ ਇਨ੍ਹਾਂ ਨੂੰ ਸਾਰਾ ਕੁਝ ਦੇਣ ਵਾਲਾ ਦਾਤਾ ਵੀ ਆਪ ਹੈ। ਤਰੁੱਠ ਕੇ ਤੁਸੀਂ ਪਸਾਓ ਕਰਦੇ ਹੋ, ਬਖਸ਼ਾਂ ਕਰਦੇ ਹੋ ਆਪਣੇ ਬਣੇ ਹੋਏ ਰਚੇ ਹੋਏ ਸੰਸਾਰ ਨੂੰ।
ਤੂੰ ਜਾਣੋਈ ਸਭ ਸਹਿ ਦੇ ਲੈਸ ਹੈ ਜਿੰਦ ਕਵਾਓ,
ਤੂੰ ਸਾਰੇ ਜੀਵਾਂ ਦੇ ਮਨ ਦੀ ਹਾਲਤ ਨੂੰ ਵੀ ਜਾਣਦਾ ਹੈ ਹੇ ਪ੍ਰਭੂ। ਦੇ ਲੈਸ ਹੈ, ਦੇ ਕੇ ਜਿੰਦ ਫਿਰ ਵਾਪਸ ਲੈ ਲੈਂਦਾ ਕਾਹਦੇ ਰਾਹੀਂ, ਕਵਾਓ ਕਵਾਓ ਮੈਨੇ ਕੂਣਾ, ਕੂਣਾ ਮੈਨੇ ਸ਼ਬਦ, ਆਵਾਜ਼ ਦੇ ਰਾਹੀਂ, ਸ਼ਬਦ ਦੇ ਰਾਹੀਂ ਜਿੰਦ ਪੈਦਾ ਕਰਨਾ ਤੇ ਸ਼ਬਦ ਦੇ ਰਾਹੀਂ ਉਹਦੀ ਸਮਾਪਤੀ ਕਰ ਦਿੰਦਾ ਹੈ।
ਕਰ ਆਸਣ ਡਿਠੋ ਚਾਓ,
ਆਪਣੇ ਆਸਣ ਤੇ ਬੈਠ ਕੇ ਸਾਰੇ ਸਰੀਰਾਂ ਵਿਚ ਬੈਠ ਕੇ ਬੜੇ ਚਾਹ ਨਾਲ ਸਾਰੇ ਸੰਸਾਰ ਨੂੰ ਵੇਖਦੇ ਹੋ।
ਸਲੋਕ ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ,
ਹੇ ਸੱਚੇ ਵਾਹਿਗੁਰੂ ਇਹ ਤੇਰੇ ਖੰਡ ਟੁਕੜੇ ਬ੍ਰਹਿਮੰਡ, ਬ੍ਰਹਿਮੰਡ ਦਾ ਮਤਲਬ ਬ੍ਰਹਮ ਦਾ ਆਂਡਾ ਜਿਹਦੇ ਵਿਚੋਂ ਸੰਸਾਰ ਪੈਦਾ ਹੁੰਦਾ। ਇਹ ਸ਼ਬਦ ਰੂਪੀ ਬ੍ਰਹਿਮੰਡ ਜਿਹੜਾ ਪਤਾ ਨੀ ਕਿੰਨੇ ਕੁ ਰਚੇ ਹੋਏ ਨੇ ਖੰਡ ਬ੍ਰਹਿਮੰਡ, ਇਹ ਸਾਰੇ ਤੇਰੇ ਹੇ ਤੇਰੇ ਸੱਚੇ ਤੇਰੇ ਹੀ ਬਣਾਏ ਹੋਏ ਹਨ।
ਸੱਚੇ ਤੇਰੇ ਲੋ ਸੱਚੇ ਆਕਾਰ,
ਇਹ ਜਿੰਨੇ ਆਕਾਰ ਹਨ ਸੱਚੇ ਵਾਹਿਗੁਰੂ ਤੁਹਾਡੇ ਹਨ, ਜਿੰਨੀਆਂ ਧਰਤੀਆਂ ਹਨ ਤੁਹਾਡੀਆਂ ਸਾਜੀਆਂ ਹੋਈਆਂ ਹਨ।
ਸੱਚੇ ਤੇਰੇ ਕਰਨੇ ਸਰਬ ਵਿਚਾਰ,
ਸੱਚੇ ਹਨ ਤੇਰੇ ਚੋਜ ਭਾਵ, ਹੈ ਸੱਚੇ ਤੇਰੇ ਚੋਜ ਬੜੇ ਬੇਅੰਤ ਹਨ। ਸਰਬ ਵਿਚਾਰ ਸਾਰੀਆਂ ਵਿਚਾਰਾਂ ਜਿਹੜੀਆਂ ਗੁਰਮੁਖਾਂ ਦੇ ਵਿਚ ਪੈਦਾ ਹੁੰਦੀਆਂ ਹਨ।
ਸੱਚਾ ਤੇਰਾ ਅਮਰ ਸੱਚਾ ਦੀ ਬਾਣ,
ਤੇਰਾ ਅਮਰ ਮੈਨੇ ਹੁਕਮ ਸੱਚਾ ਹੈ, ਸ਼ਬਦ ਰੂਪ ਵਿਚ ਹੁਕਮ ਤੇਰਾ ਸੱਚਾ ਹੈ, ਔਰ ਤੇਰਾ ਦੀਵਾਨ ਤੇਰੀ ਸ਼ਕਤੀ ਵੀ ਸੱਚੀ ਹੈ।
ਸੱਚਾ ਤੇਰਾ ਹੁਕਮ ਸੱਚਾ ਫੁਰਮਾਨ,
ਤੇਰਾ ਹੁਕਮ ਵੀ ਸੱਚਾ ਹੈ ਤੇ ਤੇਰਾ ਫੁਰਮਾਨ ਵੀ ਸੱਚਾ ਹੈ। ਫੁਰਮਾਇਸ਼ ਹੁਕਮ ਤੇ ਇੱਕੋ ਹੀ ਚੀਜ਼ ਹੈ, ਪਰ ਇਹਦਾ ਅਸੀਂ ਕਹਿ ਸਕਦੇ ਹੁਕਮ ਉਹਨੇ ਡਿਕਲੇਅਰ ਕੀਤਾ ਹੋਇਆ ਤੇ ਫੁਰਮਾਨ ਜਿਹੜਾ ਹੈ ਜਦੋਂ ਬਖਸ਼ਿਸ਼ ਕਰਦਾ ਹੁਕਮ ਦੇ ਰੂਪ ਦੇ ਅੰਦਰ।
ਸੱਚਾ ਤੇਰਾ ਕਰਮ ਸੱਚਾ ਨਿਸ਼ਾਨ,
ਜਦੋਂ ਤੂੰ ਕਿਸੇ ਵੱਲ ਨਜ਼ਰ ਭਰ ਕੇ ਵਹਿਨਾ ਤੇ ਉਹ ਤੇਰਾ ਕਰਮ ਬਖਸ਼ਿਸ਼ ਵੀ ਸੱਚੀ ਹੈ ਹੇ ਸੱਚੇ, ਉਹ ਤੇਰਾ ਹੀ ਬਣਾਇਆ ਹੋਇਆ ਸੱਚਾ ਨਿਸ਼ਾਨ, ਤੇ ਉਸ ਦ੍ਰਿਸ਼ਟੀ ਦੀ ਜਿਹੜੀ ਮੋਹਰ ਲੱਗਦੀ ਹੈ ਉਹ ਸੱਚੀ ਹੈ, ਕਾਇਮ ਰਹਿਣ ਵਾਲੀ ਹੈ।
ਸੱਚੇ ਤੁਧ ਅੱਖ ਹੈ ਲੱਖ ਕਰੋੜ,
ਹੇ ਸੱਚੇ ਵਾਹਿਗੁਰੂ ਤੈਨੂੰ ਲੱਖਾਂ ਕਰੋੜਾਂ ਜੀਵ ਤੇਰਾ ਸਿਮਰਨ ਕਰਦੇ ਹਨ ਜੀ।
ਸੱਚੇ ਸਭ ਤਾਣ ਸੱਚੇ ਸਭ ਜ਼ੋਰ,
ਤੇਰਾ ਸੱਚੇ ਪਰਮੇਸ਼ਰ ਦਾ ਹੀ ਸਭ ਥਾਂ ਤੇ ਜ਼ੋਰ ਚੱਲ ਰਿਹਾ ਤੇ ਸ਼ਕਤੀ ਕੰਮ ਕਰ ਰਹੀ ਹੈ।
ਸੱਚੀ ਤੇਰੀ ਸਿਫਤ ਸੱਚੀ ਸਲਾਹ,
ਤੇਰੀ ਸਿਫਤ ਸੱਚੀ ਹੈ, ਤੇਰੀ ਸਲਾਹ ਸੱਚੀ ਹੈ, ਸਿਫਤ ਕਰਨੀ ਤੇਰਾ ਸਿਮਰਨ ਸੱਚਾ ਹੈ।
ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ,
ਤੇਰੀ ਰਚਾਈ ਹੋਈ ਰਚੀ ਹੋਈ ਕੁਦਰਤ ਸੱਚੀ ਹੈ ਸੱਚੇ ਪਾਤਸ਼ਾਹ ਜੀਓ।
ਨਾਨਕ ਸੱਚ ਧਿਆਨ ਸੱਚ,
ਜਿਹੜੇ ਗੁਰਮੁਖ ਹਨ ਤੈਨੂੰ ਸੱਚ ਜਾਣ ਕੇ, ਸੱਚਾ ਜਾਣ ਕੇ, ਸਦਾ ਕਾਇਮ ਰਹਿਣ ਵਾਲਾ ਜਾਣ ਕੇ ਧਿਆਉਂਦੇ ਹਨ।
ਜੋ ਮਰ ਜੰਮੇ ਸੋ ਕੱਚ ਨਿਕੱਚ,
ਪਰ ਜਿਹੜੀ ਜਿਹੜੀਆਂ ਚੀਜ਼ਾਂ ਜੰਮਦੀਆਂ ਤੇ ਮਰਦੀਆਂ ਹਨ ਉਹ ਕੱਚੀਆਂ ਹਨ, ਨਿਕੱਚ ਹਨ, ਨਿਕੰਮੀਆਂ ਹਨ, ਉਹ ਬਣਦੀਆਂ ਤੇ ਮਿਟਦੀਆਂ ਰਹਿੰਦੀਆਂ ਹਨ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਣ ਲੱਗੇ,
ਵੱਡੀ ਵਡਿਆਈ ਜਾਂ ਵੱਡਾ ਨਾਓ।
ਵਡਿਆਈ, ਵਡਿਆਈ ਮੈਨੇ ਉਸਤਤ, ਵੱਡੀ ਵਡਿਆਈ ਜਾਂ ਵੱਡਾ ਨਾਓ, ਇਹ ਸਭ ਤੋਂ ਤੇਰੀ ਪਹਿਲੀ ਵੱਡੀ ਵਡਿਆਈ ਹੈ ਕਿ ਤੇਰਾ ਨਾਮ ਬਹੁਤ ਵੱਡਾ ਹੈ, ਤੇਰੇ ਨਾਮ ਦੇ ਵਿਚ ਬੜੀਆਂ ਵਡਿਆਈਆਂ ਸ਼ਕਤੀਆਂ ਹਨ।
ਵੱਡੀ ਵਡਿਆਈ ਜਾਂ ਸੱਚਨਿਆਉ,
ਤੇਰੀ ਵਡਿਆਈ ਤਾਂ ਵੀ ਵੱਡੀ ਹੈ ਕਿ ਤੇਰਾ ਕਾਨੂੰਨ ਬੜਾ ਨਿਆਂ ਵਾਲਾ ਹੈ, ਹਰ ਇਕ ਚੀਜ਼ ਦਾ ਤੂੰ ਨਿਆਂ ਕਰਨਾ ਹੈ, ਕੋਈ ਤੇਰੀ ਅੱਖ ਤੋਂ ਪਾਸੇ ਲੁਕ ਕੇ ਕੰਮ ਨਹੀਂ ਕਰ ਸਕਦਾ।
ਵੱਡੀ ਵਡਿਆਈ ਜਾਂ ਨਿਹਚਲ ਥਾਓ,
ਇਹ ਬੜੀ ਤੇਰੀ ਵੱਡੀ ਵਡਿਆਈ ਹੈ ਕਿ ਤੂੰ ਨਿਹਚਲ ਹਿਰਦੇ ਦੇ ਵਿਚ ਆ ਕੇ ਹੀ ਪੈਰ ਰੱਖਣਾ, ਜਿੱਥੇ ਟਿਕਿਆ ਹੋਇਆ ਮਨ ਹੈ ਤੇਰਾ ਟਿਕਾਣਾ ਅਚਲ ਹੈ।
ਵੱਡੀ ਵਡਿਆਈ ਜਾਣੈ ਆਲਾਓ,
ਇਹ ਵੀ ਤੇਰੀ ਬਹੁਤ ਹੀ ਵੱਡੀ ਉਸਤਤ ਉਪਮਾ ਹੈ ਕਿ ਤੂੰ ਹਰ ਇਕ ਬੋਲਣ ਵਾਲੇ ਦੀ ਆਵਾਜ਼ ਨੂੰ ਸੁਣ ਲੈਣਾ, ਭਾਵੇਂ ਅਰਬਾਂ ਲੋਕੀ ਬੋਲਣ, ਸਾਰਿਆਂ ਦੀ ਵੱਖਰੀ ਵੱਖਰੀ ਆਵਾਜ਼ ਤੇਰੇ ਤੱਕ ਆ ਜਾਂਦੀ ਹੈ।
ਵੱਡੀ ਵਡਿਆਈ ਬੁੱਝੈ ਸਭ ਭਾਉ,
ਇਹ ਤੇਰੇ ਵਿਚ ਵੱਡੀ ਵਡਿਆਈ ਏ ਕਿ ਤੂੰ ਸਾਰਿਆਂ ਦੀਆਂ ਭਾਵਨਾਵਾਂ ਨੂੰ ਵੇਖ ਲੈਣਾ, ਜਿੱਕੀ ਸੋਚ ਕੀ ਰਹੇ ਨੇ, ਅੰਦਰ ਕੀ ਵਰਤ ਰਿਹਾ ਹੈ।
ਵੱਡੀ ਵਡਿਆਈ ਜਾਂ ਪੁੱਛ ਨਾ ਦਾਤ,
ਇਹ ਤੇਰੀ ਬਹੁਤ ਵੱਡੀ ਉਸਤ ਹੈ ਕਿ ਤੂੰ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਦਾਤ ਨਹੀਂ ਦਿੰਦਾ, ਆਪਣੇ ਆਪ ਜਿਹਦੇ ਤੇ ਤਰੁੱਟ ਪੈਂਦਾ ਉਹਨੂੰ ਦਾਤਾਂ ਬਖਸ਼ਾਂ ਕਰ ਦਿੰਦਾ ਹੈ।
ਵੱਡੀ ਵਡਿਆਈ ਜਾਂ ਆਪੇ ਆਪ,
ਤੂੰ ਆਪਣੇ ਆਪ ਹੀ ਆਪਣਾ ਰਾਜ ਚਲਾ ਰਿਹਾ, ਇਹ ਵੀ ਤੇਰੀ ਬੜੀ ਵੱਡੀ ਵਡਿਆਈ ਉਸਤ ਹੈ।
ਨਾਨਕ ਕਾਰ ਨਾ ਕਥਨੀ ਜਾਏ,
ਕਹਿੰਦੇ ਹਨ ਗੁਰੂ ਨਾਨਕ ਦੇਵ ਜੀ, ਆਪ ਜੀ ਦੀ ਕਾਰ, ਆਪ ਜੀ ਦੇ ਕੰਮ ਨੂੰ ਕਥਿਆ ਨਹੀਂ ਜਾ ਸਕਦਾ, ਵਖਿਆਨ ਨਹੀਂ ਕੀਤਾ ਜਾ ਸਕਦਾ।
ਕੀਤਾ ਕਰਨਾ ਸਰਬ ਰਜਾਏ,
ਤੇਰਾ ਕੀਤਾ ਸਾਰਾ ਤੇਰੀ ਰਜਾ ਵਿਚ ਹੋ ਰਿਹਾ, ਤੇਰੇ ਹੁਕਮ ਵਿਚ ਵਰਤਾਰੇ ਵਰਤਦੇ ਹਨ ਜੀ।
ਮਹੱਲਾ ਦੂਜਾ,
ਦੂਸਰੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ।
ਇਹ ਜਿਹੜਾ ਜਗਤ ਹੈ ਸੱਚੇ ਪਰਮੇਸ਼ਰ ਦੀ ਕੋਠੀ ਹੈ, ਇਹ ਜਿਹੜੇ ਸਰੀਰ ਨੇ ਉਹਦੀ ਕੋਠੀ ਬਣੀ ਹੋਈ ਹੈ, ਤੇ ਸੱਚੇ ਕਾ ਵਿਚ ਵਾਸ, ਇਹਦੇ ਵਿਚ ਸੱਚੇ ਵਾਹਿਗੁਰੂ ਦਾ ਨਿਵਾਸ ਹੈ।
ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼।
ਇਕ ਨਾ ਨੂੰ, ਕਈਆਂ ਨੂੰ ਕਿਰਪਾ ਕਰਕੇ ਗੁਰੂ ਦੇ ਰਾਹੀਂ, ਹੁਕਮ ਦੇ ਰਾਹੀਂ ਆਪਣੇ ਚਰਨਾਂ ਵਿਚ ਜੋੜ ਲੈਣਾ, ਤੇ ਕਈਆਂ ਨੂੰ ਮਾਇਆ ਦੇ ਰਾਹੀਂ ਵਿਨਾਸ਼ ਕਰ ਦੇਣਾ ਆਤਮਕ ਤੌਰ ਤੇ।
ਇਕ ਨਾ ਭਾਣੇ ਕੱਢ ਲਏ, ਇਕ ਨਾ ਮਾਇਆ ਵਿਚ ਨਿਵਾਸ।
ਕਈ ਐਸੇ ਨੇ ਜਿਨ੍ਹਾਂ ਨੂੰ ਭਾਣੇ ਵਿਚ ਸੰਸਾਰ ਸਮੁੰਦਰ ਵਿਚੋਂ ਕੱਢ ਲੈਣਾ, ਤੇ ਇਕ ਐਸੇ ਨੇ ਜਿਨ੍ਹਾਂ ਦਾ ਨਿਵਾਸ, ਜਿਨ੍ਹਾਂ ਦੀ ਸੁਲਤੀ ਮਾਇਆ ਵਿਚ ਹੀ ਜੰਮੀ ਰਹਿੰਦੀ ਹੈ।
ਏਵ ਪੇ ਆਖ ਨਾ ਜਾਪਈ, ਜੇ ਕਿਸੈ ਆਣੇ ਰਾਸ।
ਇਸ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਨਾਮ ਜਪਣਾ ਵੀ ਕਿਸੇ ਕਿਸੇ ਨੂੰ ਰਾਸ ਆਉਂਦਾ, ਨਹੀਂ ਤੇ ਰਾਸ ਨਹੀਂ ਆਉਂਦਾ। ਥੋੜਾ ਜਿਹਾ ਜਪ ਕੇ ਬੰਦਾ ਕਿਸੇ ਮਾਣ ਹੰਕਾਰ ਵਿਚ ਆ ਜਾਂਦਾ, ਜਾਂ ਰਿਧੀਆਂ ਸਿੱਧੀਆਂ ਆ ਜਾਂਦੀਆਂ, ਜਾਂ ਹੋਰ ਕੋਈ ਚੱਕਰ ਪੈ ਜਾਂਦਾ। ਕਿਸੇ ਵਿਰਲੇ ਨੂੰ ਤੁਹਾਡੀਆਂ ਬਖਸ਼ਾਂ ਰਾਸ ਆਉਂਦੀਆਂ ਤੁਹਾਡੀ ਕਿਰਪਾ ਨਾਲ।
ਨਾਨਕ ਗੁਰਮੁਖ ਜਾਣੀਐ, ਜਾ ਕਉ ਆਪ ਕਰੇ ਪ੍ਰਗਾਸ।
ਕਹਿੰਦੇ ਹਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਿ ਇਹ ਤਾਂ ਗੁਰਮੁਖ ਬਣ ਕੇ ਜਾਣੀਦਾ, ਗੁਰਮੁਖ ਬਣ ਕੇ ਜਾਣਿਆ ਜਾ ਸਕਦਾ ਕਿ ਕੀ ਕਹਾਣੀ ਹੈ, ਜਿਹਨੂੰ ਆਪ ਤੁਸੀਂ ਪ੍ਰਕਾਸ਼ਿਤ ਕਰਦੇ ਹੋ।
ਪੌੜੀ,
ਪੌੜੀ ਵਿਚ ਫਰਮਾਉਂਦੇ ਹਨ ਗੁਰੂ ਨਾਨਕ ਦੇਵ ਜੀ,
ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ।
ਮਹਾਰਾਜ ਕਹਿੰਦੇ ਇਸ ਸੰਸਾਰ ਨੂੰ ਚਲਾਉਣ ਵਾਸਤੇ ਜੀਵਨ ਪੈਦਾ ਕਰਕੇ, ਜੀਵ ਪੈਦਾ ਕਰਕੇ, ਉਨ੍ਹਾਂ ਦੇ ਕਰਮ ਲਿਖ ਨਾਵੈ, ਉਨ੍ਹਾਂ ਦੇ ਅੰਦਰ ਨਾਮ ਲਿਖ ਕੇ ਵੀ ਨਾਮ ਜਪਣਾ ਇਨ੍ਹਾਂ ਨੇ, ਉੱਤੇ ਧਰਮ ਬਹਾਲਿਆ, ਧਰਮ ਰਾਜਾ ਜਿਹੜਾ ਬਿਠਾਲਿਆ ਹੈ ਉਨ੍ਹਾਂ ਦਾ ਨਿਆਂ ਕਰਨ ਵਾਸਤੇ।
ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ।
ਉਥੇ ਭਾਵ ਧਰਮ ਰਾਜੇ ਦੇ ਦਰਬਾਰ ਦੇ ਵਿਚ ਸੱਚੇ ਹੀ ਸੱਚ ਨਿਬੜੈ, ਸੱਚ ਜਿਹੜਾ ਸਚਾਈ ਹੈ ਉਹ ਹੀ ਉਥੇ ਨਿਬੜਦੀ ਹੈ। ਜਿਹੜੇ ਜਜਮਾਲਿਆ ਨੇ ਜਿਹੜੇ ਕੁਕਰਮੀ ਲੋਕ ਨੇ ਚੁਣ ਚੁਣ ਕੇ ਵੱਖਰੇ ਵਗਾਏ ਜਾਂਦੇ ਹਨ ਕੜਾਇਆ ਵਿਚ
ਥਾਓ ਨਾ ਪਾਇਨ ਕੂੜਿਆਰ ਮਹਕਾਲੈ ਦੋਜਕ ਚਾਲਿਆ
ਜਿਹੜੇ ਝੂਠੇ ਫਰੇਬੀ ਤੇ ਕਪਟੀ ਲੋਕ ਨੇ ਪਖੰਡੀ ਤੇ ਦੰਭੀ ਨੇ ਸਾਧ ਸੰਗਤ ਜੀ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਨੂੰ ਨਰਕ ਵੱਲ ਧੱਕਿਆ ਜਾਂਦਾ ਹੈ
ਤੇਰਾ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ
ਜਿਹੜੇ ਤੇਰੇ ਨਾਮ ਨਾਲ ਜੁੜੇ ਰਤੇ ਹੋਏ ਸਨ ਉਹ ਜਿੱਤ ਗਏ ਨੇ ਉਸ ਥਾਂ ਤੇ ਉਨ੍ਹਾਂ ਨੂੰ ਸਥਿਰ ਸਥਾਨ ਮਿਲਿਆ ਪਰਮੇਸ਼ਰ ਦੇ ਚਰਨਾਂ ਵਿਚ ਥਾਂ ਮਿਲਿਆ ਦੂਜੇ ਹਾਰ ਗਏ ਨੇ ਜਿਨ੍ਹਾਂ ਨੇ ਠੱਗੀਆਂ ਹੀ ਮਾਰੀਆਂ ਸਾਰੀ ਉਮਰ
ਲਿਖ ਨਾਵੇ ਧਰਮ ਬਹਾਲਿਆ
ਇਸ ਤਰ੍ਹਾਂ ਲਿਖ ਕੇ ਨਾਵੇ ਪਰਮੇਸ਼ਰ ਨੇ ਨਾਮ ਦੇ ਰਾਹੀਂ ਸ਼ਬਦ ਦੀ ਸ਼ਕਤੀ ਦੇ ਰਾਹੀਂ ਧਰਮ ਰਾਜ ਨੂੰ ਬਿਠਾਇਆ ਹੋਇਆ ਹੈ
ਸਲੋਕ ਮਹੱਲਾ ਪਹਿਲਾ
ਪਹਿਲੇ ਗੁਰੂ ਦੇਵ ਜੀ ਸਲੋਕ ਉਚਾਰਦੇ ਹਨ
ਵਿਸਮਾਦ ਨਾਦ ਵਿਸਮਾਦ ਵੇਦ
ਮਹਾਰਾਜ ਕਹਿੰਦੇ ਨੇ ਹੈਰਾਨ ਕਰ ਦੇਣ ਵਾਲਾ ਹੈ ਉਹ ਨਾਦ ਜੋ ਮਨੁੱਖ ਦੇ ਅੰਦਰ ਗੂੰਜ ਰਿਹਾ ਸਾਰੇ ਜੀਵਾਂ ਵਿਚੋਂ ਜਿਹੜੀ ਆਵਾਜ਼ ਆ ਰਹੀ ਤੇ ਹੈਰਾਨ ਕਰਨ ਦੇਣ ਵਾਲੇ ਹਨ ਉਹ ਗਿਆਨ ਦੇ ਜਿਹੜੇ ਗ੍ਰੰਥ ਹਨ ਜਿਨ੍ਹਾਂ ਦੇ ਵਿਚੋਂ ਉੱਚਾ ਗਿਆਨ ਪ੍ਰਾਪਤ ਹੁੰਦਾ ਹੈ
ਵਿਸਮਾਦ ਜੀਵ ਵਿਸਮਾਦ ਭੇਦ
ਇਹ ਵੇਦ ਜਿਹੜੇ ਹਨ ਇਹ ਕੱਲੇ ਉਹ ਚਾਰ ਵੇਦ ਨੇ ਵਿਚ ਮੈਂ ਰੁਕ ਕੇ ਗੱਲ ਕਰਦਿਆਂ ਵੇਦ ਦਾ ਮਤਲਬ ਵੈਦ ਤੋਂ ਸ਼ਬਦ ਬਣਿਆ ਜਿਨ੍ਹਾਂ ਵਿਚ ਇਲਮ ਏ ਗਿਆਨ ਏ ਕਿਸੇ ਵੀ ਸਤਿਪੁਰਸ਼ ਵੱਲੋਂ ਲਿਖੇ ਜਿਹੜੇ ਹੁੰਦੇ ਨੇ ਉਨ੍ਹਾਂ ਨੂੰ ਵੇਦ ਕਿਹਾ ਜਾਂਦਾ ਹੈ ਗੁਰਬਾਣੀ ਨੂੰ ਵੀ ਇਕ ਥਾਂ ਤੇ ਲਿਖਿਆ ਇਹਦਾ ਮਤਲਬ ਇਹ ਕੱਲਾ ਹਿੰਦੂ ਮਤ ਨਾਲ ਸੰਬੰਧਿਤ ਸ਼ਬਦ ਨਹੀਂ ਹੈ ਇਹ ਇਕ ਭਾਸ਼ਿਕ ਸ਼ਬਦ ਹੈ ਤਾਂ ਇੱਥੇ ਵਿਸਮਾਦ ਜੀਵ ਕਿਵੇਂ ਵਿਚਰਦੇ ਹਨ ਇਹ ਵੀ ਬੜਾ ਹੀ ਵਿਸਮਾਦ ਭਾਵ ਹੈਰਾਨ ਕਰਨ ਵਾਲੀ ਗੱਲ ਹੈ ਤੇ ਭੇਦ ਫਰਕ ਹੈ ਸਾਰੇ ਜੀਵਾਂ ਦੇ ਵਿਚ ਸਾਰਿਆਂ ਦੇ ਅੰਗੂਠੇ ਲਵਾ ਕੇ ਵੇਖ ਲੋ ਸਾਰਿਆਂ ਦਾ ਵੱਖਰਾ ਹੀ ਨਿਕਲਦਾ ਇਹ ਸਭ ਕੁਝ ਵਿਸਮਾਦ ਹੈਰਾਨ ਕਰ ਦੇਣ ਵਾਲਾ ਹੈ
ਵਿਸਮਾਦ ਰੂਪ ਵਿਸਮਾਦ ਰੰਗ
ਕਹਿੰਦੇ ਨੇ ਵਿਸਮਾਦ ਹੈ ਰੂਪ ਤੇ ਵਿਸਮਾਦ ਹੈ ਰੰਗ ਵੱਖਰੇ ਵੱਖਰੇ ਰੂਪਾਂ ਵਾਲੇ ਤੇ ਵੱਖਰੇ ਵੱਖਰੇ ਰੰਗਾਂ ਵਾਲੇ ਜੀਵ ਵੇਖ ਕੇ ਵੀ ਹੈਰਾਨ ਹੋ ਜਾਈਦਾ ਹੈ
ਵਿਸਮਾਦ ਨਾਗੇ ਫਿਰਹਿ ਜੰਤ
ਹੈਰਾਨੀ ਹੈ ਕਿ ਕੁਝ ਜੀਵ ਨੰਗੇ ਹੀ ਫਿਰਦੇ ਹਨ ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ
ਵਿਸਮਾਦ ਪੌਣ ਵਿਸਮਾਦ ਪਾਣੀ
ਵਿਸਮਾਦ ਹੈ ਹਵਾ ਤੇ ਵਿਸਮਾਦ ਹੈ ਪਾਣੀ ਜਿਵੇਂ ਹਵਾ ਜਿਹੜੀ ਧਰਤੀ ਦੇ ਨਾਲ ਨਾਲ ਹੀ ਰਹਿੰਦੀ ਕੁਝ ਕਿਲੋਮੀਟਰ ਤੱਕ ਉਪਰ ਜਾ ਕੇ ਹਵਾ ਨਹੀਂ ਹੈ ਆਕਸੀਜਨ ਨਹੀਂ ਹੈ ਦੂਸਰੀ ਹਵਾ ਤੇ ਪਾਣੀ ਜਿਹੜਾ ਆਕਾਸ਼ ਵਿਚ ਬਦਲਾਂ ਦੇ ਰਾਹੀਂ ਉੱਡਦਾ ਹੈ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਸਮੁੰਦਰ ਜਿਹੜਾ ਇੰਨਾ ਵੱਡਾ ਠੱਲਿਆ ਹੋਇਆ ਧਰਤੀ ਘੁੰਮਦੀ ਰਹਿੰਦੀ ਹੈ
ਵਿਸਮਾਦ ਅਗਨੀ ਖੇਡਹਿ ਵਿਡਾਣੀ
ਹੈਰਾਨ ਕਰ ਦੇਣ ਵਾਲੀ ਤੇਰੀ ਕੁਦਰਤ ਹੈ ਕਿ ਅਗਨੀ ਪੈਦਾ ਹੁੰਦੀ ਏ ਤੇ ਇਕ ਖਾਸ ਥਾਂ ਤੇ ਜਾ ਕੇ ਬੁੱਝ ਜਾਂਦੀ ਉਹਦੀਆਂ ਲਾਟਾਂ ਖਤਮ ਹੋ ਜਾਂਦੀਆਂ ਹਨ
ਵਿਸਮਾਦ ਧਰਤੀ ਵਿਸਮਾਦ ਖਾਣੀ
ਹੈਰਾਨ ਕਰ ਦੇਣ ਵਾਲੀ ਇਹ ਗੱਲ ਕਿ ਧਰਤੀ ਦੇ ਥੱਲੇ ਕੋਈ ਜੈਕ ਨਹੀਂ ਲੱਗਾ ਹੋਇਆ ਕੋਈ ਥਾਂ ਨਹੀਂ ਬਣੀ ਹੋਈ ਆਕਾਸ਼ ਵਿਚ ਗੇਂਦ ਵਾਂਗ ਉੱਡਦੀ ਫਿਰਦੀ ਏ ਤੇ ਵਿਸਮਾਦ ਨੇ ਚਾਰ ਖਾਣੀਆਂ ਜਿਨ੍ਹਾਂ ਰਾਹੀਂ ਤੂੰ ਅੰਡਜ ਜੇਰਜ ਸੇਤਜ ਕੀਨੀ ਉਤਬੁਜ ਖਾਣ ਬਹੁ ਰਚ ਦੀਨੀ ਜਿਹਦੇ ਰਾਹੀਂ ਤੂੰ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ
ਵਿਸਮਾਦ ਸਾਧ ਲੱਗ ਹੈ ਪ੍ਰਾਣੀ
ਵਿਸਮਾਦ ਹੈ ਕਿ ਲੋਕਾਂ ਨੂੰ ਅੰਦਰੋਂ ਹਰ ਇਕ ਚੀਜ਼ ਦੀ ਕਸ਼ਿਸ਼ ਬਣਦੀ ਖਿੱਚ ਬਣਦੀ ਸਵਾਦ ਵਿਚ ਜੁੜਦੇ ਹਨ ਤੇ ਭੋਜਨ ਛਕਦੇ ਹਨ
ਵਿਸਮਾਦ ਸੰਯੋਗ ਵਿਸਮਾਦ ਵਿਯੋਗ
ਹੈਰਾਨੀ ਕਰ ਦੇਣ ਵਾਲੇ ਹਨ ਮਿਲਾਪ ਅਤੇ ਵਿਛੋੜੇ
ਵਿਸਮਾਦ ਭੁੱਖ ਵਿਸਮਾਦ ਭੋਗ
ਹੈਰਾਨੀ ਦੀ ਗੱਲ ਹੈ ਕਿ ਅੰਦਰ ਭੁੱਖ ਲੱਗ ਜਾਂਦੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਹੈਰਾਨੀ ਹੈ ਵੀ ਜਦੋਂ ਛਕਨੇ ਉਹ ਭੁੱਖ ਹਟ ਜਾਂਦੀ ਬੰਦਾ ਆਨੰਦ ਵਿਚ ਚਲਾ ਜਾਂਦਾ ਹੈ
ਵਿਸਮਾਦ ਸਿਫਤ ਵਿਸਮਾਦ ਸਲਾਹ
ਹੈਰਾਨ ਕਰ ਦੇਣ ਵਾਲੀ ਹੈ ਤੇਰੀ ਭਗਤੀ ਜਿਹਦੇ ਵਿਚ ਬਹੁਤ ਹੀ ਗੁਣ ਉੱਚੇ ਤੇ ਸ਼ਕਤੀਆਂ ਹਨ
ਵਿਸਮਾਦ ਉਜੜ ਵਿਸਮਾਦ ਰਾਹ
ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਕੁਰਾਏ ਪਏ ਹੋਏ ਹਨ ਤੇ ਕੁਝ ਸਿੱਧੇ ਰਾਹ ਤੇ ਤੁਰ ਰਹੇ ਹਨ
ਵਿਸਮਾਦ ਨੇੜੇ ਵਿਸਮਾਦ ਦੂਰ
ਹੈਰਾਨੀ ਦੀ ਗੱਲ ਕਿ ਪਰਮੇਸ਼ਰ ਕਈਆਂ ਨੂੰ ਬਿਲਕੁਲ ਨੇੜੇ ਲੱਗਦਾ ਹੈ ਤੇ ਕਈ ਉਹਨੂੰ ਬੜੀ ਦੂਰ ਸਮਝਦੇ ਹਨ ਵੀ ਉਹ ਕਿਹੜਾ ਵੇਖ ਰਿਹਾ ਹੈ ਇਹਦੇ ਵਿਚ ਸਮ ਦ੍ਰਿਸ਼ਟੀ ਵਿਚ ਸਾਰੀ ਸਾਰਾ ਸਲੋਕ ਜਿਹੜਾ ਉਚਾਰ ਰਹੇ ਨੇ ਸਮ ਦ੍ਰਿਸ਼ਟੀ ਉਹਨੂੰ ਕਹਿੰਦੇ ਨੇ ਜਿਹਦੇ ਵਿਚ ਬੰਦਾ ਜਜਮੈਂਟ ਨਹੀਂ ਕਰਦਾ ਮਾੜੇ ਚੰਗੇ ਦਾ ਫੈਸਲਾ ਨਹੀਂ ਲੈਂਦਾ ਜੋ ਹੋ ਰਿਹਾ ਉਹਨੂੰ ਸਿਰਫ ਵੇਖੀ ਜਾਂਦਾ ਵੀ ਕੀ ਹੋ ਰਿਹਾ ਉਥੇ ਜਾ ਕੇ ਮਨੁੱਖ ਮੁਕਤ ਹੁੰਦਾ ਹੈ ਮੁਕਤ ਅਵਸਥਾ ਦਾ ਸ਼ਬਦ ਹੈ ਹਜ਼ੂਰ ਅੱਗੇ ਫਰਮਾਉਂਦੇ ਹਨ ਜੀ,
ਬਿਸਮਾਦ ਦੇਖੈ ਹਾਜ਼ਰਾ ਹਜ਼ੂਰ।
ਬਿਸਮਾਦ ਹੈਰਾਨੀ ਦੀ ਗੱਲ ਹੈ ਕਿ ਕਈਆਂ ਨੂੰ ਪਰਮੇਸ਼ਰ ਬਿਲਕੁਲ ਸਾਹਮਣੇ ਅੱਖ ਦੇ ਨਜ਼ਰ ਆ ਜਾਂਦਾ ਹੈ।
ਵੇਖ ਵਿਡਾਣ ਰਹਿਆ ਬਿਸਮਾਦ,
ਵੇਖ ਕੇ ਹੈਰਾਨੀ ਵਾਲੀਆਂ ਚੀਜ਼ਾਂ ਜੀਵਨ, ਮੈਂ ਬਿਸਮਾਦ ਹੋ ਗਿਆ, ਹੈਰਾਨ ਹੋ ਗਿਆ, ਮੈਂ ਰਸ ਵਿਚ ਚਲਾ ਗਿਆ ਹਾਂ। ਗੁਰੂ ਸਾਹਿਬ ਕਹਿੰਦੇ ਹਨ,
ਨਾਨਕ ਬੁੱਝਣ ਪੂਰੇ ਭਾਗ।
ਇਸ ਗੱਲ ਨੂੰ ਪੂਰੇ ਭਾਗਾਂ ਨਾਲ ਹੀ ਬੁੱਝੀਦਾ ਹੈ ਜਦੋਂ ਗੁਰੂ ਕੀ ਸੇਵਾ ਕਰਕੇ, ਸਿਮਰਨ ਕਰਕੇ ਜੀਵਨ ਇੱਥੇ ਪਹੁੰਚਦਾ ਹੈ।
ਮਹੱਲਾ ਪਹਿਲਾ,
ਪਹਿਲੇ ਮਹੱਲੇ ਵਿਚ ਗੁਰੂ ਨਾਨਕ ਸਾਹਿਬ ਜੀ ਫਰਮਾਉਣ ਲੱਗੇ,
ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਰ।
ਇਹ ਸਾਰਾ ਕੁਦਰਤ ਦਾ ਤਮਾਸ਼ਾ ਹੈ ਜੋ ਪਰਮੇਸ਼ਰ ਨੇ ਸ਼ਬਦ ਦੁਆਰਾ ਰਚੀ ਹੈ। ਇਹਦੇ ਰਾਹੀ ਹੀ ਸਾਰਾ ਕੁਝ ਦਿਸਦਾ ਹੈ। ਵੇਖਣਾ ਵੀ ਹੈਰਾਨੀ ਵਾਲਾ ਹੈ ਕਿਉਂਕਿ ਜੋ ਚੀਜ਼ਾਂ ਦਿਸ ਰਹੀਆਂ ਨੇ ਉਹ ਕਈਆਂ ਨੂੰ ਨਹੀਂ ਦਿਸਦੀਆਂ, ਕਈਆਂ ਨੂੰ ਦਿਸਦੀਆਂ ਨੇ। ਕਈਆਂ ਲੋਕਾਂ ਨੂੰ ਅਣਦਿਸਦੀ ਦੁਨੀਆਂ ਵੀ ਨਜ਼ਰ ਆ ਜਾਂਦੀ, ਕਈਆਂ ਨੂੰ ਸਿਰਫ ਦਿਸਣ ਵਾਲੀ ਦਿਸਦੀ, ਕਈਆਂ ਨੂੰ ਇਹ ਵੀ ਨਹੀਂ ਦਿਸਦੀ। ਇਹ ਵੀ ਤੇਰੀ ਕੁਦਰਤ ਦਾ ਹੈਰਾਨ ਹੈ, ਹੈਰਾਨ ਕਰਨ ਵਾਲੀ ਹੈ। ਕੁਦਰਤ ਸੁਣੀਐ, ਜੋ ਕੁਝ ਸੁਣਿਆ ਜਾ ਰਿਹਾ ਕਈਆਂ ਨੂੰ ਸਿਰਫ ਬਾਹਰਲੀਆਂ ਆਵਾਜ਼ਾਂ ਸੁਣਦੀਆਂ ਨੇ, ਕਈਆਂ ਨੂੰ ਆਪਣੇ ਅੰਦਰੋਂ ਵੀ ਅਨਹਦ ਨਾਦ ਦੀ ਆਵਾਜ਼ ਆ ਰਹੀ ਹੈ। ਕੁਦਰਤ ਭਾਉ, ਇਹ ਤੇਰੀ ਕੁਦਰਤ ਹੈ ਕਿ ਕਈਆਂ ਦੇ ਅੰਦਰ ਡਰ ਤੂੰ ਪੈਦਾ ਕੀਤਾ ਹੈ। ਜੇ ਡਰ ਨਾ ਹੁੰਦਾ ਤੇ ਲੋਕ ਮਰ ਖੱਪ ਜਾਂਦੇ ਹੁਣ ਨੂੰ। ਡਰ ਕਰਕੇ ਉਨ੍ਹਾਂ ਦਾ ਜੀਵਨ ਬਚਿਆ ਰਹਿੰਦਾ। ਸੁਖ ਸਾਰ ਔਰ ਸ੍ਰੇਸ਼ਟ ਜਿਹੜੇ ਸੁਖ ਦਿੱਤਿਆਂ ਨੂੰ ਵੀ ਕੁਦਰਤ ਦੇ ਰਾਹੀ ਪੈਦਾ ਕੀਤੇ ਹਨ।
ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ।
ਇਹ ਪਤਾਲ ਤੇ ਉੱਚੇ ਉੱਚੇ ਆਕਾਸ਼ ਤੇ ਸਰਬ ਆਕਾਰ, ਇਹ ਸਾਰੇ ਤੇਰੀ ਕੁਦਰਤ ਦੇ ਕ੍ਰਿਸ਼ਮੇ ਹਨ।
ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਬ ਵਿਚਾਰ।
ਇਹ ਤੇਰੀ ਮਾਇਆ ਕੁਦਰਤ ਦੀ ਖੇਡ ਹੈ ਕਿ ਮਨੁੱਖ ਨੇ ਵੇਦ ਪੁਰਾਣ ਕਤੇਬ ਤੇ ਸਾਰੀਆਂ ਵਿਚਾਰਾਂ ਰਚੀਆਂ ਹਨ ਚੰਗੇ ਮਾੜੇ ਕੰਮਾਂ ਦੀਆਂ।
ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ।
ਇਹ ਖਾ ਲੈਣਾ ਕੁਝ ਜੀ ਕਰਨਾ ਖਾਣ ਤੇ, ਕੁਝ ਪੀਣ ਤੇ ਜੀ ਕਰਨਾ ਪਾਣੀ ਪੀਣ ਤੇ ਪਹਿਨਣ ਦੀ ਅੰਦਰ ਆਪਣੇ ਨਗੇਜ ਨੂੰ ਕੰਜਣ ਦੀ ਬਿਰਤੀ ਪੈਦਾ ਹੋਣੀ ਤੇ ਸਰਬ ਪਿਆਰ ਵੱਡਾ ਪਿਆਰ ਪੈਦਾ ਹੋਣਾ ਦੂਸਰੇ ਵਾਸਤੇ, ਸਾਰੇ ਤੇਰੀ ਕੁਦਰਤ ਦੇ ਕ੍ਰਿਸ਼ਮੇ ਹਨ ਜੀ।
ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ।
ਇਹ ਤੇਰੀ ਕੁਦਰਤ ਦੇ ਕ੍ਰਿਸ਼ਮੇ ਹਨ ਕਿ ਜਾਤਾਂ ਵੱਖਰੀ ਵੱਖਰੀ ਪਹਿਚਾਣ ਬਣੀ ਹੋਈ ਹੈ ਜੀਵ ਦੀ। ਕਈ ਜਿਨਸਾਂ ਤੂੰ ਪੈਦਾ ਕੀਤੀਆਂ ਕਈ ਰੰਗਾਂ ਦੀਆਂ ਤੇ ਕਈ ਜਹਾਨ ਕਈ ਧਰਤੀਆਂ ਜੀਵ ਪੈਦਾ ਕੀਤੇ ਹਨ।
ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ।
ਇਹ ਤੇਰੀ ਕੁਦਰਤ ਦੇ ਕ੍ਰਿਸ਼ਮੇ ਹਨ ਕਿ ਕਈਆਂ ਵਿਚ ਨੇਕੀਆਂ ਨਾਲ ਬੜਾ ਮੋਹ ਹੈ, ਭਾਵ ਚੰਗੇ ਕੰਮ ਕਰਨ ਵਿਚ ਉਹ ਰੁਚੀ ਰੱਖਦੇ ਹਨ। ਕਈਆਂ ਵਿਚ ਬਦੀਆਂ ਨਾਲ ਮੋਹ ਹੈ, ਉਹ ਮਾੜੇ ਕੰਮ ਕਰਦੇ। ਕੁਦਰਤ ਦੀ ਖੇਡ ਹੈ ਤੇਰੀ। ਕੁਦਰਤ ਦੇ ਵਿਚ ਹੀ ਲੋਕਾਂ ਮਾਨੀ ਹੁੰਦੇ ਨੇ, ਅਭਿਮਾਨੀ ਹੰਕਾਰੀ ਹੋ ਜਾਂਦੇ ਹਨ।
ਕੁਦਰਤ ਪੌਣ ਪਾਣੀ ਬਹਿ ਸੰਤਰ ਕੁਦਰਤ ਧਰਤੀ ਖਾਕ।
ਇਹ ਤੇਰੀ ਕੁਦਰਤ ਦੇ ਕ੍ਰਿਸ਼ਮੇ ਹਨ ਜਿਨ੍ਹਾਂ ਵਿਚ ਪੌਣ ਹਵਾ ਵਗਦੀ, ਕਦੀ ਚੜ੍ਹਦੇ ਨੂੰ ਕਦੀ ਲਹਿੰਦੇ ਨੂੰ, ਪਾਣੀ ਵਹਿੰਦਾ ਹੈ, ਬਾਰਿਸ਼ ਪੈਂਦੀ ਹੈ, ਅੱਗ ਬਲਦੀ ਹੈ। ਇਹ ਧਰਤੀ ਤੇ ਖਾਕ ਸਾਰੇ ਕੁਦਰਤ ਦੇ ਕ੍ਰਿਸ਼ਮੇ ਹਨ।
ਰੱਬ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ।
ਮਹਾਰਾਜ ਨੇ ਇੱਥੇ ਕੁਦਰਤ ਨੂੰ ਤੇ ਕਾਦਰ ਨੂੰ ਵੱਖਰਾ ਕਰ ਦਿੱਤਾ ਹੈ। ਜਿੱਥੇ ਕੁਦਰਤ ਨੂੰ ਲੋਕ ਰੱਬ ਕਹਿੰਦੇ ਨਾ, ਉਹ ਥੋੜੇ ਜਿਹੇ ਆਪਣੀਆਂ ਅੱਖਾਂ ਨੂੰ ਨਵੇਂ ਨੰਬਰ ਦੀਆਂ ਐਨਕਾਂ ਲਵਾ ਕੇ ਪੜ੍ਹਨ ਗੁਰੂ ਗ੍ਰੰਥ ਸਾਹਿਬ ਜੀ ਨੂੰ, ਵੀ ਕੁਦਰਤ ਹੀ ਰੱਬ ਹੈ। ਮਹਾਰਾਜ ਨੇ ਕਿਹਾ ਨਹੀਂ, ਇਸ ਪੰਕਤੀ ਨੂੰ ਧਿਆਨ ਨਾਲ ਪੜੋ, ਸਭ ਤੇਰੀ ਕੁਦਰਤ, ਇਹ ਤੇਰੀ ਯਾਨੀ ਕਿ ਤੂੰ ਬਣਾਈ ਹੋਈ ਏ ਤੇ ਤੂੰ ਕਾਦਰ ਕਰਤਾ, ਕਰਤਾ ਮੈਨੇ ਬਣਾਉਣ ਵਾਲਾ, ਤੂੰ ਕਾਦਰ ਇਹਨੂੰ ਬਣਾਉਣ ਵਾਲਾ, ਤੂੰ ਇਹਦੇ ਤੋਂ ਅਲੱਗ ਹੈ, ਵੱਖਰਾ ਹੈ, ਇਹਦੇ ਵਿਚ ਵੀ ਹੈ ਤੇ ਇਹਦੇ ਤੋਂ ਵੱਖਰਾ ਵੀ ਹੈ। ਪਾਕੀ ਨਾਈ ਪਾਕ ਨਾਈ ਮੈਨੇ ਸਿਫਤ, ਤੇਰੀ ਸਿਫਤ ਸਲਾਹ ਜਿਹੜੀ ਪਵਿੱਤਰ ਤੋਂ ਪਵਿੱਤਰ ਉੱਚੀ ਹੈ।
ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ।
ਕਹਿੰਦੇ ਹਨ ਸਤਿਗੁਰੂ ਗਰੀਬ ਨਿਵਾਸ ਜੀ, ਹੁਕਮ ਦੇ ਅੰਦਰ ਹੀ ਸਾਰੀ ਕੁਦਰਤ ਨੂੰ ਪਰਮੇਸ਼ਰ ਵੇਖ ਰਿਹਾ ਤੇ ਵਰਤਦਾ ਹੈ ਤਾਕੋ ਤਾਕ। ਹਰ ਇੱਕ ਮਹਿਕਮੇ ਨੂੰ ਵੇਖ ਰਿਹਾ, ਹਰ ਇੱਕ ਥਾਂ ਨੂੰ ਉਹ ਚੈੱਕ ਕਰ ਰਿਹਾ, ਹਰ ਇੱਕ ਦੀ ਖਬਰਸਾਰ ਲੈ ਰਿਹਾ ਹੈ।
ਪੌੜੀ
ਪੌੜੀ ਵਿਚ ਫਰਮਾਨ ਕਰਦੇ ਸਤਿਗੁਰੂ ਗਰੀਬ ਨਿਵਾਸ ਜੀ,
ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਪੌਰ ਸਿਧਾਇਆ।
ਇੱਥੇ ਜੀਵਨ ਮਿਲਿਆ, ਸਰੀਰ ਮਿਲਿਆ ਤੇ ਭੋਗ ਮਿਲੇ ਨੇ। ਜੇ ਤਾਂ ਉਨ੍ਹਾਂ ਨੂੰ ਸੰਜਮ ਵਿਚ ਧਰਮ ਦੇ ਨਿਯਮ ਦੇ ਵਿਚ ਭੋਗਦਾ ਤੇ ਉਹ ਪਾਪ ਨਹੀਂ, ਪਰ ਜਦੋਂ ਭੋਗਾਂ ਨੂੰ ਜੀਵਨ ਸਮਝ ਲੈਂਦਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਨਾਮ ਜਪਣਾ ਨਹੀਂ ਕਿਤੇ, ਸਿਮਰਨ ਨਹੀਂ ਕਰਨਾ ਬੰਦਗੀ ਨਹੀਂ ਚੰਗਿਆਈ ਨਹੀਂ ਕਰਨੀ, ਤਾਂ ਉਹ ਭੋਗ ਉਹਦੇ ਜੀਵਨ ਦੇ ਵਿਚ ਬੰਧਨ ਬਣ ਜਾਂਦੇ ਹਨ, ਮਨੁੱਖ ਦਾ ਜੀਵਨ ਕਾਲਾ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਆਪ ਹੀ ਨੇ ਆਪਣੇ ਜੀਵਨ ਦੇ ਵਿਚ ਭੋਗ ਭੋਗ ਕੇ ਭੋਗਾਂ ਨੂੰ ਭੋਗ ਕੇ ਹੋਏ ਭਸਮੜ ਭਸਮੜ ਮੈਨੇ ਸੜ ਬਲ ਕੇ ਗੁਣ ਸੜ ਗਏ, ਚੰਗਾ ਜੀਵਨ ਜਮੀਰ ਵਾਲਾ ਆਤਮਕ ਜੀਵਨ ਸੜ ਗਿਆ, ਭੌਰ ਸਿਧਾਇਆ ਭੌਰ ਮੈਨੇ ਭਵਰਾ ਕਾਲੇ ਰੰਗ ਦਾ, ਇੱਥੇ ਕਾਲਾ ਰੰਗ ਸੂਚਕ ਹੈ ਕਿ ਪਾਪ ਕਰਕੇ ਜੀਵਨ ਕਾਲਾ ਹੋ ਗਿਆ ਤੇ ਉਧਰ ਪਰਲੋਕ ਨੂੰ ਤੁਰਿਆ ਹੈ।
ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ,
ਦੁਨੀਆਦਾਰ ਵੱਡਾ ਹੋ ਗਿਆ, ਵੱਡਾ ਹੋਆ ਦੁਨੀਦਾਰ ਦੁਨੀਆਦਾਰ ਵੱਡਾ ਹੋ ਗਿਆ, ਵੱਡੇ ਦਾ ਇੱਥੇ ਅਰਥ ਹੈ ਮਰ ਗਿਆ ਹੈ, ਪਹਿਲਾਂ ਵੱਡਾ ਹੋਣਾ ਕਹਿੰਦੇ ਸੀ ਇਹਨੂੰ। ਗਲ ਸੰਗਲ ਜਮਾ ਨੇ ਗਲ ਵਿਚ ਸੰਗਲ ਪਾ ਕੇ ਘੱਤ ਚਲਾਇਆ, ਘੱਤ ਚਲਾਇਆ ਹੈ ਭਾਵ ਗਲ ਵਿਚ ਸੰਗਲ ਪਾ ਕੇ ਜਮਾ ਨੇ ਅੱਗੇ ਤੋਰ ਲਿਆ ਹੈ। ਇਸ ਤਰ੍ਹਾਂ ਮਹਾਰਾਜ ਫੁਰਮਾਨ ਕਰਦੇ ਹਨ,
ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ।
ਉਹ ਜਦੋਂ ਗਲ ਵਿਚ ਸੰਗਲ ਘੱਤ ਕੇ ਅੱਗੇ ਤੋਰਿਆ ਤੇ ਧਰਮਰਾਜ ਦੇ ਅੱਗੇ ਲੈ ਕੇ ਗਏ ਤੇ ਉਥੇ ਹੁਣ ਸਾਰੀ ਲਿਸਟ ਜਿਹੜੀ ਸੀ ਨਾ, ਜਿਹੜੀ ਇੱਥੇ ਲੁਕ ਲੁਕ ਕੇ ਪੈਗ ਪਾ ਪਾ ਕੇ ਪੀਂਦਾ ਰਿਹਾ ਸੀ ਤੇ ਨੱਚਦਾ ਰਿਹਾ ਸੀ ਕਲੱਬਾਂ ਦੇ ਵਿਚ, ਉਹ ਜਮਾ ਨੇ ਸਾਰਾ ਕੁਝ ਕੱਢ ਕੇ ਸਾਹਮਣੇ ਰੱਖ ਦਿੰਦਾ, ਕਹਿੰਦੇ ਆ ਗਏ ਜੀ ਸਰਦਾਰ ਬਹਾਦਰ। ਫਿਰ ਧਰਮਰਾਜ ਕਹਿੰਦਾ ਵੀ ਬੰਦਾ ਤਾਂ ਵਧੀਆ ਲੱਗਦਾ, ਪੱਗ ਸ਼ੱਗ ਤੇ ਚੰਗੇ ਵਾਲਾਂ ਵਾਲੀ ਬੰਨੀ ਹੈ, ਤੇ ਦੂਸਰਾ ਕਹਿੰਦਾ ਵੀ ਇਹ ਤੇ ਕਿਸੇ ਧਾਰਮਿਕ ਥਾਂ ਦਾ ਕੋਈ ਆਗੂ ਵੀ ਲੱਗਦਾ। ਕਹਿੰਦੇ ਇਹ ਉਥੇ ਚੱਲਦਾ, ਹੁਣ ਇੱਥੇ ਨੀ ਚੱਲੂ, ਇੱਥੇ ਹੁਣ ਇੱਥੇ ਅੰਦਰਲੀ ਅੱਗੇ ਅਗਲੀ ਦੁਨੀਆਂ ਦੇ ਵਿਚ ਕਰਨੀ ਕੀਰਤ, ਜੋ ਕੁਝ ਮਨੁੱਖ ਨੇ ਕੀਤਾ ਕੀਰਤ ਮੈਨੇ ਕੰਮ ਕੀਤੇ ਨੇ ਵਾਚੀਐ। ਉਹਨੇ ਕਿਹਾ ਵੀ ਤੂੰ ਪਾਪ ਬੜੇ ਕਰਕੇ ਆਇਆ ਧਰਮਰਾਜ ਨੇ। ਉਹ ਕਹਿੰਦਾ ਨਹੀਂ ਜੀ, ਮੈਂ ਤੇ ਮੇਰੇ ਕੱਪੜੇ ਤਾਂ ਵੇਖੋ, ਮੈਂ ਤੇ ਚੋਲਾ ਹੀ ਗਿੱਟਿਆਂ ਤੱਕ ਪਾਇਆ, ਮੇਰੀ ਤੇ ਪੱਗ ਹੀ ਬੜੀ ਸੋਹਣੀ ਏ, ਮੈਂ ਕਿੱਥੇ ਇਹ ਕੰਮ ਕਰਦਾ ਰਿਹਾ। ਉਹਨੇ ਕਿਹਾ ਵੀ ਕੋਈ ਗੱਲ ਨਹੀਂ, ਇੱਥੇ ਅਨਿਆਰ ਨਹੀਂ ਹੁੰਦਾ ਤੇ ਨਾ ਇੱਥੇ ਚੱਲਦੀ ਸਿਫਾਰਿਸ਼, ਇੱਥੇ ਅਨਿਆਰ ਨਹੀਂ ਹੁੰਦਾ। ਉਹਨੇ ਕਿਹਾ ਅੱਗੇ ਕਰਨੀ ਕਿਰਤ ਵਾਚੀ ਏ, ਮੈਨੇ ਪੜ੍ਹੀ ਗਈ ਨਾ ਜਦੋਂ, ਤੇ ਉਹਨੇ ਕਿਹਾ ਵੀ ਇਹ ਕੰਮ ਮੈਂ ਤੇ ਨਹੀਂ ਸਨ ਕੀਤੇ। ਸਾਰਾ ਕੁਝ ਜਦੋਂ ਕਿਹਾ ਧਰਮਰਾਜ ਨੇ, ਕਹਿੰਦੇ ਇਹ ਕੰਮ ਮੈਂ ਤਾਂ ਨਹੀਂ ਸੀ ਕੀਤੇ, ਤੇ ਧਰਮਰਾਜ ਫਿਰ ਕਹਿੰਦਾ ਵੀ ਬਹਿ ਬਹਿ ਜਾ ਇੱਥੇ, ਬਹਿ ਜਾ ਆਰਾਮ ਨਾਲ, ਉਥੇ ਪਾਣੀ ਸ਼ਾਣੀ ਤੇ ਹੋਰ ਨਹੀਂ ਪਿਆਉਂਦੇ ਹੋਣੇ। ਇਸ ਤਰ੍ਹਾਂ ਕਹਿੰਦੇ ਇੱਥੇ ਬੈਠ ਜਾ, ਬਿਠਾ ਕੇ ਅੱਗੇ ਕਰ ਦਿੱਤਾ, ਫਿਲਮ ਲਾ ਦਿੱਤੀ, ਅੱਗੇ ਸਕਰੀਨ ਲਾ ਦਿੱਤੀ, ਕਹਿੰਦੇ ਆਹ ਵੇਖ ਲੈ ਤੂੰ ਹੀ ਕੀਤਾ ਨਾ ਸਾਰਾ ਕੁਝ, ਬਹਿ ਇੱਥੇ ਬਹਿ ਜਾ, ਲੇਖਾ ਕਰ, ਲੇਖਾ ਮੈਨੇ ਹਿਸਾਬ ਕਰ ਸਮਝਾਇਆ, ਚੰਗੀ ਤਰ੍ਹਾਂ ਸਮਝਾਇਆ ਵੀ ਆਹ ਵੇਖ ਆਪ ਜੀ ਦੇ ਕੰਮ ਨੇ ਨਾ, ਆਪ ਹੀ ਇਹਦੇ ਐਕਟਰ ਰਹੇ ਹੋ ਸਾਰੇ ਕੁਝ ਦੇ। ਇਹ ਸਾਰੀਆਂ ਗੱਲਾਂ ਉਥੇ ਸਮਝਾਈਆਂ ਜਦੋਂ ਗਲ ਵਿਚ ਸੰਗਲ ਪਾ ਕੇ ਤੋਰਿਆ ਉਨ੍ਹਾਂ ਨੇ।
ਥਾਉ ਨਾ ਹੋਵੀ ਪਾਉਦੀ ਹੁਣ ਸੁਣੀਏ ਕਿਆ ਰੂ ਆਇਆ।
ਹੁਣ ਉਥੇ ਜਿਹੜੇ ਮਾੜੇ ਕਰਮ ਕੀਤੇ ਸਨ, ਕਦੀ ਨਾਮ ਨਹੀਂ ਸੀ ਜਪਿਆ, ਸਾਰੀ ਦੁਨੀਆਂ ਨੂੰ ਦੁੱਖ ਦਿੰਦੇ ਰਹੇ, ਥਾਉ ਨਾ ਹੋਵੀ ਪਾਉਂਦੇ ਦੇ ਮੈਨੇ ਜੁੱਤੀ ਹੈ, ਪੌਲਾ ਪੌਲਾ ਸ਼ਬਦ ਕਹਿੰਦੇ ਨੇ, ਪੌਲਾ ਤੋਂ ਪਾਉਂਦੇ ਹੀ ਬਣਿਆ ਪੈਰੀ ਪਾਉਣ ਵਾਲੀ ਚੀਜ਼। ਥਾਉ ਨਾ ਹੋਵੇ, ਐਸੇ ਲੋਕਾਂ ਨੂੰ ਫਿਰ ਜੁੱਤੀਆਂ ਪੈਂਦਿਆਂ ਥਾਂ ਨਹੀਂ ਲੱਭਦਾ, ਕਦੀ ਇਧਰ ਨੂੰ ਜੁੱਤੀਆਂ ਮਾਰਦੇ ਨੇ ਖਿੱਚ ਕੇ, ਕਦੀ ਇਧਰ ਨੂੰ ਜੁੱਤੀਆਂ। ਹੁਣ ਸਾਡੇ ਸੱਜਣ ਕਹਿਣਗੇ ਜੀ ਉਥੇ ਜੁੱਤੀਆਂ ਕਿੱਥੋਂ ਆ ਗਈਆਂ, ਇਹ ਤਾਂ ਉਥੇ ਜਾ ਕੇ ਪਤਾ ਲੱਗੂ ਵੀ ਉਥੋਂ ਵਾਲੀ ਜੁੱਤੀਆਂ ਕਿਵੇਂ ਦੀਆਂ ਨੇ, ਕਿਹੜੇ ਚਮੜੇ ਦੀਆਂ ਬਣੀਆਂ। ਪਰ ਮਹਾਰਾਜ ਕਹਿ ਰਹੇ ਨੇ ਵੀ ਜੁੱਤੀਆਂ ਪੈਂਦੀਆਂ ਨੇ। ਇਹ ਤਾਂ ਕਹਿੰਦੇ ਨੇ ਜੀ ਉਥੇ ਤੇ ਸਰੀਰ ਨਹੀਂ ਜਾਂਦਾ ਜੀ, ਉਥੇ ਤੇ ਗੁਰੂ ਨਾਨਕ ਸਾਹਿਬ ਜੀ ਤਿੰਨ ਦਿਨ ਕਿਵੇਂ ਵੇਈ ਦੇ ਰਾਹੀਂ ਚਲੇ ਗਏ ਜੀ, ਤੇ ਫਿਰ ਤਾਂ ਤੁਸੀਂ ਇਹ ਵੀ ਕਹੋਗੇ ਵੀ ਉਥੇ ਪਾਉਂਦੇ ਜੁੱਤੀਆਂ ਕਿੱਥੋਂ ਚੱਲੀਆਂ ਗਈਆਂ। ਕੋਈ ਗੱਲ ਨਹੀਂ, ਇਹ ਤਾਂ ਫਿਕਰ ਨਹੀਂ ਕਰਨਾ ਚਾਹੀਦਾ, ਦਿਨ ਤਾਂ ਆਉਣਾ ਹੀ ਆਉਣਾ, ਇਹ ਜੁੱਤੀਆਂ ਪੈਣੀਆਂ ਪੈਣੀਆਂ ਨੇ। ਜਿਹੜਾ ਆਪਾਂ ਗੁਰੂ ਕੀ ਬਾਣੀ ਤੇ ਸ਼ੰਕੇ ਕਰਨੇ ਆ ਨਾ, ਉਹ ਜੁੱਤੀਆਂ ਇੱਥੋਂ ਹੀ ਮੰਗਾ ਲੈਣਗੇ, ਜੇ ਉਥੋਂ ਸੋਚਦੇ ਵੀ ਨਹੀਂ ਮਿਲਦੀਆਂ ਤਾਂ ਉਹ ਪੈਣੀਆਂ ਨੇ। ਜਿਹੜਾ ਗੁਰੂ ਦੇ ਹੁਕਮ ਦੇ ਆਪਾਂ ਨਹੀਂ ਚੱਲਦੇ, ਥਾਂ ਨਾ ਹੋਵੀ, ਕੋਈ ਥਾਂ ਨਹੀਂ ਲੱਭਦਾ ਉਹਨਾਂ ਨੂੰ ਪਾਉਂਦੇ, ਜੁੱਤੀਆਂ ਪੈਂਦੀਆਂ ਵਾਰ ਨਹੀਂ ਆਉਂਦੀਆਂ, ਤਾਂ ਹੁਣ ਸੁਣਿਆ ਕਿਆ ਰੁਆਇਆ। ਉਥੇ ਰੋਂਦੇ ਨੇ ਬੜੇ, ਫਿਰ ਕੌਣ ਸੁਣੇ ਹੁਣ ਕੌਣ ਛਡਾਏ, ਕਿਉਂਕਿ ਪਹਿਲਾਂ ਗੁਰੂ ਕੇ ਚਰਨਾਂ ਦੇ ਉੱਤੇ ਭਰੋਸਾ ਨਹੀਂ ਕੀਤਾ।
ਮਨ ਅੰਧਾ ਜਨਮ ਗਵਾਇਆ,
ਮਨ ਅੰਧੇ ਮਨ ਨੇ अपना जन्म जिहड़ा सी गवा लिया है, खराब कर लिया है, गुरु तो टुट के
सलोक महला पहला
पहले पातशाह जी फरमान करदे हन
है विच पवन वह सदवाओ।
सारी सृष्टि जिहड़ी आपां कहिंदे परमात्मा चला रहा है, पर नजर तां किते आउंदा नहीं, दिसदा नहीं भी किते कम करदा। उन्हें यह सारा कुछ पै अपने हुक्म दे विच ही अण दिस दी एक शक्ति छड़ी हुई सारे ब्रह्मंड दे विच, उहदे विच उहदे नाल ही सारा कुछ चलाई जांदा। होर आप थोड़ी आ क्यों करेगा, उन्हें शक्तियां छड़ियां हुई ने, उन्हां शक्तियां दे नां कई ने। यह तो सानू दसम ग्रंथ की जिहड़ी शैली है उहदा पता नहीं लगा। दसम ग्रंथ उह ग्रंथ है जिहदे विच उहदे वल्लों काम चलाउण वालियां शक्तियां दा कई थां ते जिक्र कीता वी तूं तेरा काम कर रहे इत भय विच उस हुक्म दे विच पवन वह रही है। हुण इस पवन का जिक्र इथे आया है तां इथे पवन का जिक्र कर रहे ने। हवा भी उहदे हुक्म विच तुरदी है, सद वाओ सदा ही ये जिहड़ी हवा है परमेश्वर दे हुक्म विच तुरदी है।
भय विच चल है लख दरियाओ,
डर दे विच ही लखां दरियावां दे पानी जिहड़े एडा वड्डी शक्ति है उहनां नूं समेट के चला रिहा है परमेश्वर हुक्म दे राहीं।
भय विच अगन कढ़ै वेगार,
भय विच ही अगनी रहिंदी है उसे तरह ही बल रही है, ज्यों दी बनाई है उसे तरह ही कम रही कर रही। इथे भय दे अर्थ मर्यादा भी ने। कई लोग कहिंदे ने धर्म जिहड़ा है ना ਇਹ ਕਹਿੰਦੇ ਐਵੇਂ ਬੋਝ ਹੈ, ਮਰਿਆਦਾ ਰੱਖਣੀ ਵੀ ਇਸ ਤਰ੍ਹਾਂ ਖਾਓ, ਇਸ ਤਰ੍ਹਾਂ ਰਹੋ, ਇਸ ਤਰ੍ਹਾਂ ਬੋਲੋ, ਇਹ ਸੋਚੋ, ਇਹ ਨਾ ਸੋਚੋ, ਇਸ ਤਰ੍ਹਾਂ ਕਰੋ। ਕਹਿੰਦੇ ਬੋਝ ਹੈ ਐਵੇਂ, ਇਹਨੇ ਇਹਨਾਂ ਪੁਜਾਰੀਆਂ ਨੇ ਐਵੇਂ ਬੋਝ ਪਾ ਦਿੱਤਾ ਲੋਕਾਂ ਤੇ। ਨਹੀਂ, ਬਾਣੀ ਪੜ੍ਹ ਕੇ ਵੇਖੋ, ਕੋਈ ਵੀ ਚੀਜ਼ ਮਰਿਆਦਾ ਤੋਂ ਬਾਹਰ ਨਹੀਂ ਚੱਲ ਰਹੀ। ਹਰ ਇੱਕ ਚੀਜ਼ ਦੀ ਇੱਕ ਮਰਿਆਦਾ, ਭਾਵੇਂ ਕਿੰਨੀ ਸ਼ਕਤੀਸ਼ਾਲੀ ਵਸਤੂ ਹੈ, ਜੇ ਮਰਿਆਦਾ ਤੋਂ ਬਾਹਰ ਗਿਆ ਤੇ ਇੱਕ ਮਨੁੱਖ ਗਿਆ ਸਿਰਫ। ਜਿਹੜਾ ਖਾਲਸਾ ਸਾਜਿਆ ਮਹਾਰਾਜ ਨੇ ਉਹਦੀ ਮਰਿਆਦਾ ਕੀ ਸੀ? ਉਹਦੀ ਮਰਿਆਦਾ ਕੁਆਬ ਥੋੜੀ ਬਣਾਈ ਏ। ਮਹਾਰਾਜ ਨੇ ਬਸ ਇੱਕੋ ਹੀ ਗੱਲ ਕਹਿ ਦਿੱਤੀ, ਕਹਿੰਦੇ ਜਿਵੇਂ ਦਾ ਤੁਹਾਨੂੰ ਰੱਬ ਨੇ ਬਣਾਇਆ ਉਵੇਂ ਦਾ ਸਰੀਰ ਨੂੰ ਰਹਿਣ ਦਿਓ। ਕੇਸ ਉਹਨੇ ਲਾਏ ਨੇ, ਕਿਉਂ ਕੱਟਦੇ ਹੋ? ਇਹ ਉਹਨੇ ਲਾਏ ਨੇ, ਉਹਦੀ ਮਰਿਆਦਾ ਵਿਚ ਦਖਲ ਨਾ ਦਿਓ, ਇਹਨਾਂ ਨੂੰ ਸਾਬਤ ਰੱਖੋ। ਇਹ ਕੋਈ ਹੁਣ ਗੁਰੂ ਸਾਹਿਬ ਨੇ ਸਾਡੇ ਤੇ ਬੋਝ ਥੋੜੀ ਪਾਇਆ ਜਿਵੇਂ ਕਹਿੰਦੇ ਵੀ ਇਹ ਬੋਝ ਹੈ। ਨਹੀਂ, ਇਹ ਪਰਮੇਸ਼ਰ ਦੀ ਮਰਿਆਦਾ ਹੈ। ਤੁਸੀਂ ਕੋਈ ਜੰਗਲ ਦਾ ਜਾਨਵਰ, ਸ਼ੇਰ ਜਾਂ ਹੋਰ ਕੋਈ ਗਿੱਦੜ ਆਦਿਕ ਕਿਸੇ ਨਾਈ ਦੀ ਦੁਕਾਨ ਤੇ ਆ ਕੇ ਹਜਾਮਤ ਕਰਾਉਣ ਲਈ ਆ ਕੇ ਬੈਠਾ ਵੇਖਿਆ ਕਿਤੇ ਵੀ ਉਹ ਚਿੱਟੀ ਜੀ ਕਰੀਮ ਸ਼ੇਰ ਨੇ ਲਵਾਈ ਹੋਵੇ ਮੂੰਹ ਤੇ ਵੀ ਲੈ ਚੰਗੀ ਤਰ੍ਹਾਂ ਚਟਪਟਾ ਜਿਹਾ ਕਰਦੇ? ਨਹੀਂ, ਉਹ ਨਹੀਂ ਤੁਹਾਨੂੰ ਮਿਲੇਗਾ। ਕੋਈ ਕਾਂ, ਕੋਈ ਚਿੜੀ, ਕੋਈ ਸੱਪ, ਕੋਈ ਹੋਰ ਉਹ ਕਵੇ ਵੀ ਮਾੜਾ ਜਾ ਇਧਰੋਂ ਆ ਮੈਨੂੰ ਮੇਕਅਪ ਕਰਦੇ ਵੀ ਅੱਜ ਮੇਰਾ ਵਿਆਹ ਹੈ। ਨਹੀਂ, ਉਹ ਉਸੇ ਤਰ੍ਹਾਂ ਹੀ ਵਿਆਹ ਕਰਾ ਲੈਂਦੇ ਨੇ ਸਿੱਧਾ ਹੀ। ਕੋਈ ਉਥੇ ਬਰਾਤ ਨਹੀਂ, ਕੋਈ ਉਥੇ ਕੁਝ ਨਹੀਂ, ਕੋਈ ਦਾਜ ਨਹੀਂ, ਕੋਈ ਕੁਝ ਨਹੀਂ। ਇਸੇ ਕਰਕੇ ਤੇ ਉਹ ਸੁਖੀ ਨੇ, ਉਹਨਾਂ ਨੂੰ ਕੋਈ ਤੰਗੀ ਨਹੀਂ, ਕੋਈ ਡਿਪਰੈਸ਼ਨ ਨਹੀਂ, ਕੋਈ ਦੁੱਖ ਨਹੀਂ। ਆਨੰਦ ਮਾਰਦੇ ਨੇ ਆਪਣਾ ਸਾਰਾ ਦਿਨ, ਜਿੱਥੋਂ ਮਿਲਿਆ ਆਪਣਾ ਦਾਣੇ ਚੁਗ ਲੈ। ਤਾਂ ਇਸ ਤਰ੍ਹਾਂ ਇਹ ਮਰਿਆਦਾ ਬਣਾਈ ਸੀ ਗੁਰੂ ਸਾਹਿਬ ਨੇ ਵੀ ਮਨੁੱਖ ਇਸ ਤਰ੍ਹਾਂ ਦਾ ਬਣਾਇਆ ਪਰਮੇਸ਼ਰ ਨੇ। ਇਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦਾ ਧਰਮ ਹੈ, ਕਿਸੇ ਮਨੁੱਖ ਦਾ ਧਰਮ ਨਹੀਂ ਹੈ। ਜਿਵੇਂ ਦਾ ਪਰਮੇਸ਼ਰ ਨੇ ਬਣਾਇਆ ਹੈ ਉਸੇ ਤਰ੍ਹਾਂ ਦਾ ਹੀ ਰਹਿੰਦਾ ਹੈ, ਉਸੇ ਤਰ੍ਹਾਂ ਦਾ ਇਹਦਾ ਸਰੂਪ ਹੈ। ਇਸ ਕਰਕੇ ਭੈ ਦੇ ਵਿਚ ਹੀ ਅਗਨੀ, ਮਰਿਆਦਾ ਦੇ ਵਿਚ ਹੀ ਅਗਨੀ ਹੈ, ਮਰਿਆਦਾ ਦੇ ਵਿਚ ਹੀ ਹਵਾ ਚੱਲ ਰਹੀ ਏ, ਮਰਿਆਦਾ ਵਿਚ ਹੀ ਲੱਖਾਂ ਦਰਿਆ ਨੇ, ਤੇ ਸਾਰਾ ਕੁਝ ਮਰਿਆਦਾ ਵਿਚ ਰਹਿ ਰਿਹਾ। ਐ ਮਨੁੱਖ ਤੂੰ ਮਰਿਆਦਾ ਤੋਂ ਕਿਉਂ ਭਜਦਾ ਹੈ?
ਭੈ ਵਿਚ ਧਰਤੀ ਦੱਬੀ ਭਾਰ,
ਤੇ ਇਸ ਮਰਿਆਦਾ ਦੇ ਵਿਚ ਹੀ ਧਰਤੀ ਸਾਰਾ ਭਾਰ ਚੁੱਕ ਕੇ ਘੁੰਮਦੀ ਫਿਰਦੀ ਹੈ।
ਭੈ ਵਿਚ ਇੰਦ ਫਿਰੈ ਸਿਰ ਭਾਰ,
ਇਸ ਮਰਿਆਦਾ ਵਿਚ ਬੱਝਾ ਹੋਇਆ ਬੱਦਲ ਜਿਹੜਾ ਲੱਖਾਂ ਟਨ ਪਾਣੀ ਚੁੱਕ ਕੇ ਤੁਰਿਆ ਫਿਰਦਾ ਵਰਖਾ ਕਰਨ ਵਾਸਤੇ।
ਭੈ ਵਿਚ ਰਾਜਾ ਧਰਮ ਦੁਆਰ,
ਮਰਿਆਦਾ ਦੇ ਵਿਚ ਹੀ ਧਰਮ ਰਾਜਾ ਰਹਿੰਦਾ, ਮਰਿਆਦਾ ਤੋਂ ਬਾਹਰ ਨਹੀਂ ਜਾਂਦਾ ਵੀ ਭੇਜ ਦਿਓ ਚੱਕ ਤੇ ਛੱਡ ਦਿਆਂਗਾ। ਨਹੀਂ, ਉਹ ਇਹ ਕੋਈ ਮਰਿਆਦਾ ਨਹੀਂ ਤੋੜਦਾ, ਮਰਿਆਦਾ ਵਿਚ ਰਹਿੰਦਾ ਹੈ।
ਭੈ ਵਿਚ ਸੂਰਜ, ਭੈ ਵਿਚ ਚੰਦ,
ਇਸ ਭੈ ਵਿਚ ਮਰਿਆਦਾ ਵਿਚ ਸੂਰਜ ਜਿੱਥੋਂ ਪਹਿਲਾਂ ਚੜਦਾ ਸੀ ਜਦੋਂ ਦਾ ਬਣਿਆ ਉਥੋਂ ਹੀ ਅੱਜ ਵੀ ਚੜਦਾ, ਉਥੋਂ ਹੀ ਅੱਜ ਵੀ ਲੰਘਦਾ। ਭੈ ਵਿਚ ਹੀ ਚੰਦਰਮਾ ਚੜਦਾ ਤੇ ਚਲਾ ਜਾਂਦਾ, ਆਪਣੇ ਰਾਹ ਤੇ ਤੁਰੀ ਜਾਂਦਾ, ਉਸੇ ਲਾਈਨ ਅੰਦਰ ਮਰਿਆਦਾ ਵਿਚ।
ਕੋਹ ਕਰੋੜੀ ਚਲਤ ਨਾ ਅੰਤ,
ਕੋਈ ਇਹਨਾਂ ਦਾ ਕੋਹ ਕਰੋੜੀ ਚਲਤ ਨਾ ਅੰਤ। ਇੱਥੇ ਸੱਚੇ ਪਾਤਸ਼ਾਹ ਨੇ ਵਿਗਿਆਨ ਦਾ ਉਦੋਂ ਹੀ ਸਾਧ ਸੰਗਤ ਜੀ ਇਸ਼ਾਰਾ ਕਰ ਦਿੱਤਾ ਵੀ ਇਹ ਚੱਲਦੇ ਨੇ, ਚਲਤ ਚਲਤ ਮੈਨੇ ਤੁਰਦੇ ਨੇ, ਹਾਲਾਂਕਿ ਚੱਲਦੇ ਹੋਏ ਨਜ਼ਰ ਨਹੀਂ ਆਉਂਦੇ। ਮਹਾਰਾਜ ਕਹਿੰਦੇ ਕਰੋੜਾਂ ਕੋਹ ਜਿਹੜੇ ਚੱਲਦੇ ਨੇ, ਸਫ਼ਰ ਤੈਅ ਕਰਦੇ ਨੇ ਮਰਿਆਦਾ ਦੇ ਅੰਦਰ,
ਭੈ ਵਿੱਚ ਸਿੱਧ ਬੁੱਧ ਸੁਰਨਾਥ।
ਇਸੇ ਤਰ੍ਹਾਂ ਜਿਹੜੇ ਸਿੱਧ ਤੇ ਬੁੱਧੀ ਜਿਨ੍ਹਾਂ ਤੇ ਪ੍ਰਕਾਸ਼ ਹੋ ਗਈ ਤੇ ਦੇਵਤੇ ਆਦਿਕ ਨਾਥ, ਉਨ੍ਹਾਂ ਨੇ ਵੀ ਯਤਨ ਕੀਤਾ ਕਿ ਪਰਮਾਤਮਾ ਦੀ ਮਰਿਆਦਾ ਨੂੰ ਪਾਲਿਆ ਜਾਏ।
ਭੈ ਵਿੱਚ ਆਡਾਣੇ ਆਕਾਸ਼,
ਏਡੇ ਵੱਡੇ ਆਕਾਸ਼ ਜਿਹੜੇ ਬੜੇ ਵੱਡੇ ਬ੍ਰਹਿਮੰਡ ਹਨ, ਇਹ ਵੀ ਸਾਰੇ ਮਰਿਆਦਾ ਵਿੱਚ ਵਿਚਰ ਰਹੇ ਹਨ।
ਭੈ ਵਿੱਚ ਜੋਧ ਮਹਾਬਲ ਸੂਰ,
ਵੱਡੇ ਵੱਡੇ ਸੂਰਮੇ ਵੀ ਉਹਦੀ ਮਰਿਆਦਾ ਵਿੱਚ ਚੱਲਦੇ ਹਨ, ਮਹਾਬਲੀ ਸੂਰਮੇ।
ਭੈ ਵਿੱਚ ਆਵਹਿ ਜਾਵਹਿ ਪੂਰ,
ਉਹਦੇ ਹੁਕਮ ਦੇ ਵਿੱਚ ਹੀ ਪੂਰਾਂ ਦੇ ਪੂਰ ਆਉਂਦੇ ਤੇ ਚਲੇ ਜਾਂਦੇ ਹਨ।
ਸਗਲਿਆ ਭਉ ਲਿਖਿਆ ਸਿਰ ਲੇਖ,
ਸਾਰਿਆਂ ਦੇ ਸਿਰ ਤੇ ਹੁਕਮ ਲਿਖਿਆ ਹੋਇਆ, ਮਰਿਆਦਾ ਦੇ ਵਿੱਚ ਰਹਿਣਾ ਲਿਖਿਆ ਹੋਇਆ, ਲੇਖ ਲਿਖਿਆ ਹੋਇਆ ਹੈ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਪਰ ਸਾਰਿਆਂ ਦੇ ਸਿਰ ਦੇ ਉੱਤੇ ਨਿਰੰਕਾਰ, ਨਿਰ ਅਕਾਰ, ਅਕਾਰ ਤੋਂ ਰਹਿਤ ਤੇ ਡਰ ਤੋਂ ਰਹਿਤ ਪਰਮੇਸ਼ਰ ਇੱਕੋ ਹੀ ਸਦਾ ਕਾਇਮ ਰਹਿਣ ਵਾਲਾ ਹੈ, ਬਾਕੀ ਬਣਦੇ ਤੇ ਮਿਟਦੇ ਰਹਿੰਦੇ ਹਨ।
ਮਹੱਲਾ ਪਹਿਲਾ,
ਪਹਿਲੇ ਗੁਰਦੇਵ ਫਰਮਾਉਂਦੇ ਹਨ,
ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ।
ਇੱਥੇ ਗੁਰੂ ਸਾਹਿਬ ਨੂੰ ਕਿਸੇ ਪੁੱਛਿਆ ਵੀ ਹੋਰ ਜਿਹੜੇ ਰਾਮ ਚੰਦਰ ਤੇ ਕ੍ਰਿਸ਼ਨ ਆਦਿਕ ਹੋਏ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਕਹਿੰਦੇ ਵੇਖੋ ਨਾਨਕ ਨਿਰਭਉ ਨਿਰੰਕਾਰ, ਨਿਰਭਉ ਡਰ ਤੋਂ ਰਹਿਤ, ਮੌਤ ਤੋਂ ਰਹਿਤ, ਔਰ ਅਕਾਰ ਤੋਂ ਰਹਿਤ ਤੇ ਦੁਨੀਆਂ ਦੇ ਬੰਧਨਾਂ ਤੋਂ ਰਜੋ ਤਮੋ ਗਣੋ ਸਤੋ ਗੁਣ ਤੋਂ ਉੱਚਾ, ਸਿਰਫ ਨਿਰਭਉ ਡਰ ਤੋਂ ਰਹਿਤ ਇਕੋ ਪਰਮੇਸ਼ਰ ਜੋ ਸਦਾ ਜੀਵੰਤ ਹੈ, ਜਿਹਦੇ ਉੱਤੇ ਕੁਝ ਵੀ ਅਸਰ ਨਹੀਂ ਕਰਦਾ, ਉਹ ਨਿਰਅਕਾਰ ਵਾਹਿਗੁਰੂ ਹੈ। ਹੋਰ ਕੇਤੇ ਰਾਮ ਰਵਾਲ, ਰਵਾਲ ਮੈਨੇ ਮਿੱਟੀ, ਹੋਰ ਕਿੰਨੇ ਰਾਮ ਆਏ ਤੇ ਉਹ ਧੂੜ ਵਾਂਗੂ ਉੱਡ ਗਏ, ਭਾਵ ਚਲੇ ਗਏ, ਆ ਗਏ, ਚਲੇ ਗਏ, ਕਿੰਨੇ ਰਾਮ ਆਦਿਕ ਹਨ।
ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ,
ਕਿੰਨੀਆਂ ਹੀ ਕ੍ਰਿਸ਼ਨ ਤੇ ਕਿੰਨੇ ਕ੍ਰਿਸ਼ਨ ਪੈਦਾ ਹੋਏ ਹਨ ਤੇ ਉਨ੍ਹਾਂ ਦੀਆਂ ਕਹਾਣੀਆਂ ਚੱਲ ਰਹੀਆਂ, ਲੋਕ ਗਾਈ ਜਾਂਦੇ ਹਨ ਤੇ ਕਿੰਨੇ ਵੇਦ ਤੇ ਉਨ੍ਹਾਂ ਦੇ ਵਿਚਾਰ ਕਰਨ ਵਾਲੇ ਹਨ।
ਕੇਤੇ ਨੱਚ ਹੈ ਮੰਗ ਤੇ ਗਿੜ ਮੁੜ ਪੂਰ ਹੈ ਤਾਲ,
ਕਿੰਨੇ ਮੰਗਤੇ ਹਨ ਜਿਹੜੇ ਨੱਚਦੇ ਟੱਪਦੇ ਹਨ ਤੇ ਗਿੜ ਮੁੜ ਤਾਲ ਫੇਰੀਆਂ ਪਾਉਂਦੇ ਹਨ।
ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੈ ਬਾਜ਼ਾਰ,
ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਬਾਜ਼ਾਰਾਂ ਦੇ ਵਿਚ ਫਿਰਦੇ ਹਨ ਤੇ ਬਾਜ਼ਾਰਾਂ ਦੇ ਵਿਚ ਆਪਣਾ ਬਾਜ਼ਾਰ ਲਾ ਕੇ ਮਦਾਰੀ ਦੀ ਖੇਡ ਵਿਖਾਉਂਦੇ ਹਨ।
ਗਾਵ ਹੈ ਰਾਜੇ ਰਾਣੀਆਂ ਬੁੱਲ ਹੈ ਆਲ ਪਾਤਾਲ,
ਉਹ ਰਾਜੇ ਰਾਣੀਆਂ ਦੇ ਵੇਸ ਧਾਰ ਕੇ ਬੋਲਦੇ ਹਨ, ਉਨ੍ਹਾਂ ਦਾ ਜਿਹੜਾ ਸ਼ੋਅ ਕਰਦੇ ਹਨ, ਲੀਲਾਵਾਂ ਕਰਦੇ ਹਨ ਜੀ, ਬੋਲਦੇ ਹਨ, ਆਲ ਪਾਤਾਲ ਕਈ ਕੁਝ ਗਾਉਂਦੇ ਹਨ।
ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ,
ਲੱਖਾਂ ਟਕਿਆਂ ਦੇ ਮੁੰਦੜੇ ਕੰਨਾਂ ਵਿਚ ਉਨ੍ਹਾਂ ਜਿਹੜੇ ਪਾਏ ਹੁੰਦੇ ਹਨ ਤੇ ਹਾਰ ਪਾਏ ਹੁੰਦੇ ਹਨ, ਇਹ ਸਾਰੇ ਗੁਰੂ ਸਾਹਿਬ ਫਰਮਾਨ ਕਰਦੇ ਨੱਚਦੇ ਟੱਪਦੇ ਹਨ।
ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਛਾਰ,
ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਵੀ ਇਹ ਮੁੰਦਰੇ ਜਿਹੜੇ ਤੁਸੀਂ ਮੁੰਦੀਆਂ ਕੰਨਾਂ ਵਿਚ ਪਾਈਆਂ ਹੋਈਆਂ ਨੇ ਇਹ ਸਰੀਰ ਤੇ ਨਾਸ਼ਮਾਨ ਹੋ ਜਾਣਾ, ਇਹ ਸਰੀਰ ਸੇ ਤਨ ਹੋਵੇ ਛਾਰ, ਇਨ੍ਹਾਂ ਸਰੀਰਾਂ ਨੇ ਮਿੱਟੀ ਬਣ ਜਾਣਾ ਤੇ ਕੰਨਾਂ ਦੇ ਵਿਚ ਵਾਲੀਆਂ ਕਾਹਦੇ ਵਾਸਤੇ ਪਾਈ ਫਿਰਦੇ ਹੋ? ਫਿਰ ਜੋ ਮਰੇ ਪੈ ਦੀਆਂ ਚੋਰੀ ਨਾਲ ਲਾਉਣਗੇ ਵੀ ਪਹਿਲਾਂ ਫੋਨ ਨਾ ਕਰਿਆ ਜੇ ਵੀ ਮਰ ਗਿਆ ਪਹਿਲਾਂ ਕੜਾ ਲਾ ਲਓ ਇਹਦਾ, ਕੋਈ ਆ ਨਾ ਜਾਏ, ਕਿਸੇ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੜੇ ਕੁੜੇ ਲਾ ਕੇ ਅਗਲੇ ਪਾਸੇ ਕਰਦੇ ਨੇ ਵਾਲੀਆਂ ਖਿੱਚ ਕੇ, ਉਹ ਜੇ ਅੜ ਗਿਆ ਤੇ ਕੰਨ ਪਾੜਨ ਤੋਂ ਵੀ ਖਲੋਣਾ ਕੋਈ ਨੀ ਉਨ੍ਹਾਂ ਨੇ। ਇਸ ਕਰਕੇ ਝੂਠੇ ਗਹਿਣਿਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਇਹ ਬੜੇ ਪਿਆਰੇ ਬਚਨ ਇਸ ਆਸਾ ਦੀ ਵਾਰ ਵਿਚ ਕਹਿ ਰਹੇ ਨੇ। ਆਓ ਸਮਾਪਤੀ ਤੇ ਸ਼ਬਦ ਪੜ ਕੇ ਸਮਾਪਤੀ ਕਰੀਏ ਤੇ ਗੁਰੂ ਸਾਹਿਬ ਤੋਂ ਛੁੱਟੀਆਂ ਮੰਗੀਏ। ਮਹਾਰਾਜ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਤੇ ਅੱਗੋਂ ਹੋਰ ਵਿਚਾਰ ਕਰਨ ਦੀ ਸ਼ਕਤੀ ਤੇ ਬਲ ਬੁੱਧੀ ਬਖਸ਼ਣ। ਪਿਆਰ ਨਾਲ ਸ਼ਬਦ ਪੜੀਏ ਜੀ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਰਜਣ ਮਿਲਿਆ, ਨਾਨਕ ਨਾਮ ਮਿਲੇ ਤਾ ਜੀਵਾ ਤਨ
ਮਨ ਮਨ ਤੀਵੈ ਹਰਿਆ
ਨਾਨਕ ਨਾਮ ਮਿਲਤਾ ਜੀਵਾ
ਤਨ ਮਨ ਤੀਵੈ ਹਰਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।